ग्रंथ साहिब सच्चे पातशाह जी दे पावन पवित्र खाजूरी अंदर संध्या वेले दे इस गुरमत दीवान दी आप जी ने हाजरी भरी है। तकरीबन हर साल उस मालिक की बख्शीश का सदका आप संगत दे दर्शन दीदार करन दा सुभाग प्राप्त हुंदा है और हर साल की विशेष विचार किसी शब्द नू आधार बना के जां इतिहास दिया प्रमुख घटनावां नू आधार बना के आप संगत दी खुशी लैण दा यत्न करदा हां। पिछले कुछ समय तो इस एरिए विच इस इलाके विच आपां भगतां दे अमृत बोल उन्हां दी विचार करन दा एक यत्न प्रारंभिया है। बाबा फरीद साहब उन्हां दे चार शब्द और जो 130 श्लोक ने जिन्हां विच 18 श्लोक गुरु साहिबान जी दे ने उस दी विचार आपां कर चुके हां। इस वार मन च आया इस स्थान ते आपां भगत धन्ना साहिब जी उन्हां दी अमृत पवित्र इलाही गुरबाणी दी विचार आप संगत दी सेवा विच रख सका। आओ भगत धन्ना जी दी रचना तो उच्चारण कीता हुआ पवित्र शब्द जो राग आशा दे अंदर दर्ज है इसका पाठ आपां सरवण कीता है। इस शब्द नू यतन करांगा कि एक हफ्ते विच मुकम्मल हो सके। आप करो कृपालता अज इस लड़ी की प्रारंभता वेले जितने गुरु चरणा विच हाजिर हुए हो उपस्थित हुए हो अपने अंदर नू सारे आपां टिकाण दा यतन करिए। धन गुरु ग्रंथ साहिब कृपा करन अपने शब्द की कला वरता के आप ही रस बख्श के विचार करा लें। बख्शो आशीष और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी पवित्र गुरबाणी एक सागर एक समुद्र की तरह असगाह है ते जिस समुद्र दे अंदर जीवन ही जीवन है। समुद्र का प्रमाण तां लै लिया के बार मुखी तौर ते वो असगाह है असीम है उस दी गहराई कोई नहीं जान सकदा। सिर्फ मन नूं समझान लई कि धन गुरु ग्रंथ साहिब जी दी पवित्र बाणी असगाह समुंदर दी तरह है जितनी किसे नूं समझ पई वो बयान कर सकदा वो लिख सकदा पर मुकम्मल तौर ते इस सच्ची सरकार दे पवित्र बचन दे सिद्धांत दा कोई था नहीं पा सकता कोई अंत नहीं। इसे पवित्र बाणी विच ਜਿੱਥੇ ਅਸੀਂ ਗੁਰੂ ਸਾਹਿਬਾਨਾਂ ਦੇ ਅਮੋਲਕ ਬਚਨ ਪੜ੍ਹਨੇ ਆ, ਉੱਥੇ ਭਗਤ ਸਾਹਿਬਾਨ ਜਿਹੜੇ ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ ਵਿਚ ਰਹਿੰਦੇ ਨੇ, ਪਰ ਵੱਖ ਵੱਖ ਇਲਾਕਿਆਂ ਵਿਚ ਰਹਿ ਕੇ ਪ੍ਰਭੂ ਲਈ ਵੱਖ ਵੱਖ ਨਾਮ ਔਰ ਸ਼ਬਦਾਵਲੀ ਵਰਤ ਕੇ ਜਿਹੜੇ ਅੰਦਰ ਦੀ ਖੇਡ ਹੈ, ਅੰਦਰ ਦੀ ਬਖਸ਼ਿਸ਼ ਹੈ, ਅੰਦਰ ਦਾ ਖਜ਼ਾਨਾ ਹੈ, ਉਹ ਸਾਰਿਆਂ ਦਾ ਇੱਕੋ ਹੈ। ਹਜ਼ੂਰ ਨੇ ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੇ ਮੁਤਲਕ ਇਹ ਬਚਨ ਕਹੇ ਕਿ ਭਾਈ ਇਹ ਤਾਂ ਇੱਕ ਉਹ ਖਜ਼ਾਨਾ ਹੈ ਜੋ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਬਖਸ਼ ਦਿੱਤਾ। ਭਾਈ ਇਸ ਖਜ਼ਾਨੇ ਨੂੰ ਕੋਈ ਖਾ ਲੈ, ਕੋਈ ਖਰਚ ਲੈ, ਕੋਈ ਵਰਤ ਲੈ, ਇਸ ਖਜ਼ਾਨੇ ਦੇ ਵਿੱਚ ਕਦੀ ਤੋਟਾ ਨਹੀਂ ਆਇਆ। ਹਜ਼ੂਰ ਦੇ ਉਹ ਪਵਿੱਤਰ ਬਚਨ, ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਸ ਖਜ਼ਾਨੇ ਦੀ ਕੀਮਤ ਸੰਸਾਰ ਦੇ ਕਿਸੇ ਪਦਾਰਥ ਨਾਲ, ਦ੍ਰਿਸ਼ਟਮਾਨ ਦੀ ਕਿਸੇ ਪ੍ਰਕਾਰ ਦੀ ਦੌਲਤ ਨਾਲ ਨਹੀਂ ਪਾਈ ਜਾ ਸਕਦੀ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾ। ਹੁਣ ਖਜ਼ਾਨਾ ਹੈ, ਇਹਨੂੰ ਕੋਈ ਖਾ ਲੈ, ਇਹਨੂੰ ਕੋਈ ਖਰਚ ਲੈ। ਸਾਹਿਬ ਕਹਿੰਦੇ ਨੇ ਨਾ ਇਹ ਖਰਚਿਆਂ ਘੱਟਦਾ ਤੇ ਨਾ ਇਹ ਖਾਧਿਆਂ ਘੱਟਦਾ। ਆਮ ਤੌਰ ਤੇ ਕੋਈ ਆਦਮੀ ਆਪ ਕੋਈ ਚੀਜ਼ ਕਮਾਏ, ਧਨ ਕਮਾਏ, ਕੋਈ ਵਸਤੂ ਬਣਾਏ, ਪਰ ਆਪਾਂ ਕਹਿੰਦੇ ਹਾਂ ਖਾਧਿਆਂ ਬੈਠਿਆਂ ਖਾਵਾਂਗੇ, ਬੈਠਿਆਂ ਖਰਚਾਂਗੇ, ਤੇ ਬੈਠਿਆਂ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ। ਪਰ ਮਹਾਰਾਜ ਕਹਿੰਦੇ ਨੇ ਗੁਰਬਾਣੀ ਦਾ ਇਹ ਖਜ਼ਾਨਾ ਐਸਾ ਹੈ ਕਿ ਜਿੰਨਾ ਵੀ ਇਹਨੂੰ ਕੋਈ ਖਰਚਦਾ ਤੇ ਜਿੰਨਾ ਵੀ ਖਾਂਦਾ, ਜਿੱਥੇ ਖਰਚਦਾ, ਜਿੱਥੇ ਖਾਂਦਾ ਉਥੇ ਵਾਧਾ। ਇਹਦਾ ਭਾਵ ਅਰਥ ਕੀ ਹੈ ਕਿ ਜਿੱਥੇ ਖਾਏ, ਜਿੱਥੇ ਖਰਚੇ, ਕੋਈ ਖਾਵੇ। ਦੇਖੋ ਆਪ ਜੀ ਇੱਥੇ ਪ੍ਰਦੇਸ਼ ਵਿੱਚ ਆਏ, ਅੱਜ ਇਹ ਟਿਕਾਣਾ ਬਣ ਗਿਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਖਜ਼ਾਨਾ ਆਪਣੇ ਨਾਲ ਲੈ ਕੇ ਆਏ। ਇੱਕ ਅਸੀਂ ਗੁਰੂ ਘਰਾਂ ਵਿੱਚ ਬੈਠ ਕੇ ਬਾਣੀ ਪੜ੍ਹਨੇ ਆ, ਸੁਣਨੇ ਆ, ਕੀਰਤਨ ਕਰਨੇ ਆ, ਵਿਚਾਰ ਕਰਨੇ ਆ, ਇਹ ਵੀ ਖਜ਼ਾਨਾ ਜਿਹੜਾ ਜਿਹੜਾ ਸੰਗਤ ਵਿੱਚ ਕੋਈ ਨਵਾਂ ਪ੍ਰਾਣੀ ਆਉਂਦਾ ਉਹ ਜਦੋਂ ਜਪਣ ਲੱਗਦਾ, ਬਾਣੀ ਪੜ੍ਹਨ ਲੱਗਦਾ, ਇਹ ਖਜ਼ਾਨਾ ਵੱਧਦਾ ਹੈ। ਤੇ ਜਦੋਂ ਇਸੇ ਖਜ਼ਾਨੇ ਨੂੰ ਪਾ ਕੇ ਆਪ ਬਾਹਰ ਕਿਰਤ ਕਰਦੇ ਹੋ, ਕੰਮ ਕਰਦੇ ਹੋ, ਤੇ ਕਈ ਵਾਰੀ ਆਪ ਜੀ ਦੇ ਕੰਮ ਕਰਨ ਵਾਲੇ ਕਈ ਅਨ ਮਤਾਂ ਦੇ ਬੰਦੇ ਵੀ ਜਦੋਂ ਕਿਤੇ ਬਾਣੀ ਦੀ ਗੱਲ ਸੁਣਦੇ ਨੇ, ਅੰਦਰ ਟਿਕਦਾ ਸੱਚਾਈ ਇਹਵੇਂ, ਉਦੋਂ ਵੀ ਬਾਬੇ ਦਾ ਖਜ਼ਾਨਾ ਵੱਧਦਾ। ਵਧਣ ਤੋਂ ਮਹਾਰਾਜ ਕਿ ਸ਼ਬਦ ਇਹ ਹੀ ਨੇ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਾਂ ਸ਼ਬਦਾਂ ਦੀ ਗਿਣਤੀ ਵਧਣੀ ਹੈ। ਗੁਰਬਾਣੀ ਦੇ ਸ਼ਬਦ ਨੇ ਜੋ ਅਨੁਭਵ ਪ੍ਰਕਾਸ਼ ਦਿੱਤਾ, ਅਨੁਭਵ ਗਿਆਨ ਦਿੱਤਾ, ਜੋ ਗੁਰਬਾਣੀ ਨੇ ਸਾਨੂੰ ਅੰਦਰ ਦਾ ਸਕੂਨ ਸ਼ਾਂਤੀ ਟਿਕਾ ਦਿੱਤਾ, ਜਦੋਂ ਇਸ ਗੁਰਬਾਣੀ ਨੂੰ ਕਮਾ ਕੇ ਕੋਈ ਤੁਰਦਾ ਸੱਚਾਈ ਇਹਵੇਂ, ਇਸ ਦਾ ਅਨੁਭਵੀ ਗਿਆਨ ਲੋਕਾਂ ਤੱਕ ਪਹੁੰਚਦਾ ਗਏ ਤੇ ਇਹ ਖਜ਼ਾਨਾ ਹੋਰ ਅੱਗੇ ਪ੍ਰਚਾਰਿਆ ਜਾਂਦਾ, ਪ੍ਰਸਾਰਿਆ ਜਾਂਦਾ। ਖੈਰ ਇਸੇ ਖਜ਼ਾਨੇ ਵਿੱਚੋਂ ਭਗਤ ਧੰਨਾ ਸਾਹਿਬ ਜੀ ਉਹਨਾਂ ਦੇ ਅਸੀਂ ਬਚਨ ਲੈ, ਹਾਲਾਂਕਿ ਉਹਨਾਂ ਦੇ ਜੀਵਨ ਦੇ ਕੁਝ ਤੱਥ ਜਦੋਂ ਇਸ ਤੋਂ ਬਾਅਦ ਅੱਗੇ ਸ਼ਬਦ ਚੱਲੇਗਾ ਕਿ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਉੱਥੇ ਸਾਨੂੰ ਵਿਚਾਰਨਾ ਪਏਗਾ ਕਿ ਭਗਤ ਜੀ ਦੀ ਸਾਧਨਾ ਕੀ ਹੈ, ਉਹਨਾਂ ਕਮਾਇਆ ਕੀ, ਉਹਨਾਂ ਇਬਾਦਤ ਕਿੱਥੋਂ ਸ਼ੁਰੂ ਕੀਤੀ। ਸਿੱਧੀ ਜੀ ਗੱਲ ਕੀ ਪੱਥਰ ਦੀ ਪੂਜਾ ਵਿੱਚੋਂ ਭਗਵਾਨ ਪ੍ਰਗਟ ਹੋਇਆ, ਇਹ ਸਾਨੂੰ ਉਸ ਸ਼ਬਦ ਨਾਲ ਵਿਚਾਰ ਕਰਨੀ ਪਏਗੀ। ਜਦੋਂ ਇਹ ਤੋਕ ਆਏਗੀ ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਾਪ ਗੁਸਾਈਆਂ ਧੰਨਾ ਵਡਭਾਗਾ। ਪਰ ਅੱਜ ਸਿਰਫ ਅਸੀਂ ਇਸ ਸ਼ਬਦ ਨੂੰ ਆਧਾਰ ਬਣਾਇਆ, ਭਗਤ ਧੰਨਾ ਸਾਹਿਬ ਜੀ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਅੰਦਰ ਤਿੰਨ ਸ਼ਬਦ ਨੇ, ਭਾਵਾਂ ਕਿ ਜੋ ਸ਼ਬਦ ਮੈਂ ਇਸ਼ਾਰਾ ਕੀਤਾ ਗੋਬਿੰਦ 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 ਸੰਗ, ਇਸ ਦਾ ਸਰਲੇਖ ਹੈ ਮਹੱਲਾ ਪੰਜਵਾਂ, पर इस शब्द की संपूर्णता है ये बिद सुन के जाट रो उठ भगती लागा ये रहो विचार बाद विच आपां विचारांगे चाहे इथे चाहे सन हो जे पर सिर्फ एक बेनती है कि गुरु ग्रंथ साहिब की बाणी विच भगत की बहुत उपमा की गई है संत भगत गुरमुख पर महाराज जी ने 15 भगतां दा सरलेख भगत दिता है जिवें अज हजूर ने कहा भगत धन्ने जी की शब्द जी की ते पहला भगत इस दुनिया विच बहुत उच्चे रुतबे ने हर मुल्क दे विच कोई ना कोई रुतबा बहुत उच्चा है जिस पदवी दे बराबर होर कोई पदवी नहीं किते पीएम है किते प्रेजिडेंट है किते मुल्क दा राजा है ते आपां कहने ऐ पदवी इस मुल्क विच सब तो उच्ची है पर गुरु ग्रंथ साहिब दी बाणी चो देखिए विद्वान होना बड़ी चंगी गल है पंडित दा रुतबा बहुत उच्चा पंडित दा अर्थ इत्थे विद्वान करा पंडित दा रुतबा बहुत उच्चा है ओदे कोल सियानप विद्वता है जिथे ओ जांदा है लोग उस दी विद्वता दे कायल हुंदे किसे धर्म दा भी विद्वान होवे ओदे कोल शब्दां दा जाल है दूसरा एक सूरमा ओ बड़ा सत्कारिया जांदा है उस दीयां बाहां विच बल है ते सूरमा किते भी चला जाए बाहुबली दे सामने सारे लोग झुक जांदे ने सूरमे दा भी बहुत मान कीता जांदा तीसरी बेनती के ओ राजे जिन्हां दे सिर उपर छत्र झुलदा है उन्हां दा सन्मान भी बहुत है गुरु ग्रंथ साहिब दी बाणी नूं पढ़न वाले गुरसिखो पंडित सत्कार योग है विद्वान एक सूरमा सत्कार योग है एक छत्रपति सम्राट एक राजा ओनू भी लोग सलामा करते ने झोके सिजदे करते ने पर गुरु ग्रंथ साहिब च भगत रविदास कहिंदे ने पंडित होवे सूरमा होवे छत्रपति राजा होवे इन्हां तिन्नां विचों भगत दे बराबर कोई भी नहीं भगत दा रुतबा इन्हां तों उच्चा है हजूर दे अमृत बचना विच बचन है कि पंडित सूर छत्रपत राजा विद्वान सूर दर्थ करांगे सूरमा ते छत्रपत राजा जिस राजे दे सिर दे उपर छत्र झुलदे होण कहन लगे भगत बराबर और ना कोई जिथे परमात्मा दी भगती वाला है भगत दे सामने बादशाह दी भी कोई कीमत नहीं भगत दे सामने सूरमा भी कुछ नहीं ते सच्चाई एवे जिथे भगती करन वाला बैठ जांदा है भगत दे सामने विद्वान दी भी ओ कीमत नहीं क्यों आपां कहांगे विद्वान भी तां परमात्मा दीयां गल्लां करदा है बस थोड़ा जिहा अंतर जे विद्वान परमात्मा दीयां गल्लां करदा है भगत परमात्मा नाल गल्लां करदा विद्वान परमात्मा दीयां बातां सुणांदा है पर भगत परमात्मा दे नाल अनभवी गल्लां करदा है सहिब कहिंदे ने भाई पंडित होवे कोई सूरमा होवे कोई राजा होवे पर भगती करन वाले दे बराबर होर कोई नहीं भगत सब तो उच्चा आ उसी बाणी विचों एक दो प्रमाण क्योंकि अज शुरुआत है लड़ी दा थोड़ा जिहा बेस भूमिका मैं बनानी चाहना क्योंकि उस महापुरख नूं असीं अज याद कर लगे हां ठीक है सहज पाठ करने अखंड पाठ साहब करने साखियां गुणीवियां चुनवियां ने साडे कोल भगतां दीयां कि भगत धन्ना जी ने आ कीता ते मन च सी उस महापुरख भगत दे सीने नूं पुछ के देखिए जेड़े बचन गुरु जी ने बाणी विच दर्ज कीते उन्हां दा अनुभवी ज्ञान की है अजे शब्द दी विचार वल नहीं मैं आया बाणी विच भगत बराबर होर कोई नहीं गुरु अर्जुन साहिब दा एक बचन है कि दुनिया दीयां सहूलतां होणियां कुछ होर चीज ने पर सहूलत वेख के ए नहीं अंदाजा लगाया जा सकदा है बंदा बहुत उच्चा पहुंचा एक बंदा उच्चे महान विच रहिंदा है ते भगती करन वाला एक मिट्टी दी निक्की जी झोंपड़ी विच रहिंदा है कखां दी झोंपड़ी च रहिंदा है एक सहूलतां वाले कोल गड्डियां ने मोटरां ने हो सकदा है भगती करन वाले दे पैरां विच पाण वास्ते जोड़ा भी ना होवे एक आम बंदा उस कोल इन्ने वस्त्र ने कि रोज अपने तन दे वस्त्र बदलदा है ते भगती करन वाले कोल हो सकदा दो कपड़े होण दो तन दे वस्त्र होण एक पाया एक धोलिया ਤੇ ਕੀ ਬਾਹਰ ਦੀਆਂ ਸਹੂਲਤਾਂ ਦੇਖ ਕੇ ਕਹਾਂਗੇ ਇਸ ਬੰਦੇ ਕੋਲ ਸੋਲ ਤੇ ਬਹੁਤ ਉੱਚਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਮਨ ਨੂੰ, ਇਸ ਭਰਮ ਨੂੰ ਮਨ ਵਿੱਚੋਂ ਕੱਢ ਦਈਏ। ਭਗਤੀ ਦਾ ਸੰਬੰਧ ਸਹੂਲਤਾਂ ਨਾਲ ਨਹੀਂ। ਜੇ ਅਸੀਂ ਭਗਤ ਰਵਿਦਾਸ ਸਾਹਿਬ ਜੀ ਬਾਰੇ ਪੜ੍ਹਨੇ ਹਾਂ, ਉਹਨਾਂ ਬਾਰੇ ਤਾਂ ਹਜ਼ੂਰ ਨੇ ਕਿਹਾ ਕਿ ਰਸਤੇ ਵਿੱਚ ਬੈਠੇ ਨੇ, ਸ਼ਬਦ ਰਸਤੇ ਹੀ ਵਰਤੇ ਹੈ, ਰਾਹ ਵਿੱਚ ਬੈਠੇ ਲੋਕਾਂ ਦੇ ਜੋੜੇ ਗੰਢਦੇ ਨੇ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਦਾਦੇ, ਉਹਨਾਂ ਦੇ ਪੜਦਾਦੇ, ਉਹਨਾਂ ਦੀ ਕੁੱਲ, ਉਹਨਾਂ ਦਾ ਕੁੱਲ ਧਰਮ ਹੀ ਇਹ ਵੇ ਕਿ ਮਰੇ ਕੋਈ ਪਸ਼ੂਆਂ ਨੂੰ ਢੋਣਾ ਤੇ ਤਨ ਦੇ ਕੱਪੜਿਆਂ ਕੋਲੋਂ ਚਮੜੇ ਦੀ ਬੋਹ ਹੁੰਦੀ ਏ। ਪਰ ਭਗਤ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨਹੀਂ ਭਾਈ, ਉਹਨਾਂ ਦੇ ਚਮੜੇ, ਉਹਨਾਂ ਦੇ ਸਰੀਰ, ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਮਤ ਕੋਈ ਭਰਮ ਜਾਇਓ। ਚੇਤੇ ਰੱਖੋ ਕੀਮਤੀ ਹੀਰਾ ਪਾਟੇ ਕੱਪੜਿਆਂ ਚ ਲਪੇਟੇ, ਤਾਂ ਕੀ ਹੋਇਆ ਕੱਪੜੇ ਲੀੜੇ ਲੱਤੇ ਮਾੜੇ ਨੇ, ਚੀਥੜੇ ਪੁਰਾਣੇ ਨੇ, ਪਰ ਹੀਰਾ ਚੀਥੜਿਆਂ ਵਿੱਚ ਕੱਪੜਿਆਂ ਵਿੱਚ ਲਪੇਟਿਆ ਤੇ ਉਹਦੀ ਕੀਮਤ ਨਹੀਂ ਘੱਟ ਜਾਂਦੀ, ਕੀਮਤ ਹੈ ਅੰਦਰ ਦੀ। ਸਾਹਿਬ ਨੇ ਅੰਮ੍ਰਿਤ ਬੋਲ ਕੇ ਭਾਈ ਸਾਹਿਬ ਨੇ ਤੇ ਬਚਨ ਹੈ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਚਾਰੇ ਚੱਕਾਂ ਵਿੱਚ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ, ਰਸਤੇ ਵਿੱਚ ਲੋਕਾਂ ਦੇ ਜੋੜੇ ਗੰਢਦੇ ਨੇ, ਪਾਣਾ ਮੀਨਸ ਜੁੱਤੀਆਂ, ਪਾਣਾ ਗੰਢਾ ਰਾਹ ਵਿੱਚ, ਕੁੱਲਾਂ ਧਰਮ ਟੋਏ ਢੋਰ ਸਮੇਟਾ, ਉਹਨਾਂ ਦੀ ਕੁੱਲ ਦਾ ਧਰਮ ਸੀ ਕਿ ਜੰਮਦੇ ਬੱਚੇ ਨੂੰ ਵਰਨ ਵੰਡ ਉੱਥੇ ਪੜ੍ਹਨ ਨਹੀਂ ਸੀ ਦਿੰਦੀ ਹੁੰਦੀ। ਇਹ ਮੈਂ ਕੁੱਲਾ ਧਰਮ ਤਾਂ ਸ਼ਬਦ ਵਰਤੇ ਹੈ ਕਿ ਧਰਮ ਤਾਂ ਦੁਨੀਆਂ ਵਿੱਚ ਕੇਵਲ ਇੱਕ ਹੋਵੇ ਕਿ ਹਰ ਕੋ ਨਾਮ ਜਪ ਨਿਰਮਲ ਕਰ, ਪਰ ਕੁੱਲਾ ਧਰਮ ਦਾ ਅਰਥ ਹੈ ਕਿ ਉਸ ਵੇਲੇ ਦੀ ਵਰਨ ਵੰਡ। ਜੇ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਪੁੱਤਰ ਪੈਦਾ ਹੋ ਗਿਆ, ਉਹਨੇ ਮੰਤਰੀ ਨਹੀਂ ਬਣਨਾ, ਉਹਨੇ ਵਜ਼ੀਰ ਨਹੀਂ ਬਣਨਾ, ਉਸ ਵੇਲੇ ਉਹਨੂੰ ਕੋਈ ਹੱਕ ਨਹੀਂ ਕਿ ਉਹਦਾ ਸਨਮਾਨ ਸਮਾਜ ਵਿੱਚ ਹੋਵੇ। ਜੇ ਬਾਪ ਚਮੜੇ ਦਾ ਕੰਮ ਕਰਦਾ, ਜਿੱਦਣ ਪੁੱਤਰ ਸੁਰਤ ਸੰਭਾਲਦਾ ਤੇ ਬਾਪ ਪੁੱਤਰ ਨੂੰ ਵੀ ਜਦੋਂ ਪਸ਼ੂਆਂ ਦੀ ਖੱਲ ਲਾਂਦਾ, ਚਮੜਾ ਲਾਂਦਾ, ਉਦੋਂ ਬੱਚੇ ਨੂੰ ਵੀ ਕਹਿੰਦਾ ਲੈ ਬੱਚਿਆ ਆਪਣੀ ਕੁੱਲ ਦਾ ਧਰਮ ਇਹੀ, ਆਪਾਂ ਮਰੇ ਕੋਈ ਪਸ਼ੂ ਹੀ ਲੋਕਾਂ ਘਰਾਂ ਵਿੱਚੋਂ ਚੁੱਕਣੇ, ਲੋਕਾਂ ਦੇ ਘਰਾਂ ਚ ਉਠਾਣੇ। ਭਗਤ ਸਾਹਿਬ ਦੇ ਬਾਰੇ ਕਿਹਾ ਕਿ ਪਾਣਾ ਗੰਢਾ ਰਾਹ ਵਿੱਚ, ਕੁੱਲਾ ਧਰਮ ਟੋਏ ਢੋਰ ਸਮੇਟਾ, ਜੌਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਕੀਮਤੀ ਹੀਰਾ ਪੁਰਾਣੇ ਕੱਪੜਿਆਂ ਵਿੱਚ ਲਪੇਟਿਆ। ਪੁਰਾਣੇ ਕੱਪੜੇ ਕਿਉਂ ਸ਼ਬਦ ਵਰਤਿਆ? ਕਿਉਂਕਿ ਉਹਨਾਂ ਦੇ ਤਨ ਦੇ ਬਸਤਰ ਕੋਈ ਕਢਾਈ ਵਾਲੇ ਨਹੀਂ ਖਿਮਾ ਕਰਿਓ, ਉਹਨਾਂ ਦੇ ਤਨ ਦੇ ਬਸਤਰਾਂ ਉੱਪਰ ਕੋਈ ਸੈਂਟ ਨਹੀਂ ਲਾਇਆ ਵੀ ਜਿਵੇਂ ਕੋਈ ਸੰਤ ਆ ਰਿਹਾ, ਅਤਰ ਫੁਲੇਲਾਂ ਦੀ ਮਹਿਕ ਆਵੇ, ਕਿਰਤ ਕਰਨ ਵਾਲਾ ਬੰਦਾ। ਉਹਦੇ ਸਰੀਰ ਤੇ ਪਾਏ ਹੋਏ ਕੱਪੜੇ, ਉਹਨਾਂ ਵਿੱਚ ਚਮੜੇ ਦੀ ਬਦਬੋ ਹੈ। ਕਹਿੰਦੇ ਨੇ ਇਹ ਮੈਲੇ ਚੀਥੜੇ ਨੇ, ਪਰ ਇਹਨਾਂ ਚੀਥੜਿਆਂ ਦੇ ਅੰਦਰ ਜੇਠਾ ਬੈਠਾ ਰਵਿਦਾਸ ਹੈ, ਰਵਿਦਾਸ ਸਾਹਿਬ ਦੇ ਅੰਦਰ ਜਿਹੜਾ ਨਾਮ ਦਾ ਹੀਰਾ ਪ੍ਰਗਟ ਹੋ ਗਿਆ, ਹੁਣ ਇਸ ਚੀਜ਼ ਦਾ ਮੁਥਾਜ ਨਹੀਂ ਰਿਹਾ ਵੀ ਇਹਦੇ ਕੀਮਤੀ ਕੱਪੜੇ ਹੋਣੇ ਚਾਹੀਦੇ। ਜੌਂਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਿਖੇਟਾ, ਚਾਰੇ ਵਰਨਾ ਦੇ ਜਿਹੜੇ ਜੀਵ ਨੇ ਮਨੁੱਖ ਨੇ, ਉਹ ਭਗਤ ਰਵਿਦਾਸ ਸਾਹਿਬ ਤੋਂ ਆਤਮਕ ਗਿਆਨ ਪੁੱਛਣ ਵਾਸਤੇ ਆਉਂਦੇ। ਮੈਂ ਥੋੜੀ ਜਿਹੀ ਲੜੀ ਬਣਾ ਰਿਹਾ, ਹੁਣ ਉਹਨਾਂ ਦੀ ਕਿਰਤ ਹੈ ਚਮੜੇ ਦੀ, ਪਰ ਆ ਉਹਨਾਂ ਕੋਲ ਬ੍ਰਾਹਮਣ ਰਹੇ ਨੇ, ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦਾ ਇੱਕ ਬਚਨ ਆਪਣਾ ਹੈ, ਮੇਰੀ ਜਾਤ ਕੁੱਟ ਵੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਕਿ ਮੇਰੀ ਜਾਤ ਤਾਂ ਉਹੀ ਏ ਕਿ ਚਮੜਾ ਕੱਟਣਾ ਤੇ ਕੁੱਟਣਾ, ਚਮੜੇ ਨੂੰ ਧੋਣਾ। ਮੇਰੀ ਜਾਤ ਕੁੱਟ ਵੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ, ਜਿਹੜੇ ਪ੍ਰਧਾਨ ਪੰਡਿਤ ਨੇ, ਆਮ ਪੰਡਿਤ ਨਹੀਂ, ਵਿਦਵਾਨ ਪੰਡਿਤ, ਮਹਾਨ ਪੰਡਿਤ, ਅਬ ਵਿਪਰ ਪ੍ਰਧਾਨ ਤੈ ਕਰੇ ਡੰਡੋਤ, ਉਹਦੇ ਸਾਹਮਣੇ ਆ ਕੇ ਮੱਥੇ ਪੈ ਟੇਕਦੇ ਨੇ, ਜਿਹਨੂੰ ਖਾਕੀ ਨਹੀਂ ਭਗਤੀ ਕਰਨ ਦਾ ਵਰਨ ਵੰਡ ਮੁਤਾਬਕ, ਉਹਦੇ ਸਾਹਮਣੇ ਵਿਦਵਾਨ ਪੰਡਿਤ ਮੱਥੇ ਟੇਕਦੇ ਨੇ। ਭਗਤ ਜੀ ਕਹਿੰਦੇ ਨੇ ਮਾਲਕਾ ਜਦੋਂ ਇਹ ਚਤੁਰਵੇਦੀ ਚਾਰ ਚਾਰ ਵੇਦਾਂ ਦੇ ਗਿਆਤੇ ਪੰਡਿਤ ਆਉਂਦੇ ਨੇ, ਬਸ ਸ਼ੁਕਰ ਵਿੱਚ ਤੇਰੇ ਚਰਨ ਪਕੜਨਾ, ਮੈਂ ਤਾਂ ਵੇਦ ਪੜ੍ਹੀ ਕੋਈ ਨੀ, ਤੂੰ ਤਾਂ ਮੇਰੇ ਅੰਦਰ ਪ੍ਰਗਟ ਹੋਇਆ। ਅਬ ਵਿਪਰ ਪ੍ਰਧਾਨ ਤੈ ਕਰੇ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਇਹਦਾ ਮਤਲਬ ਭਗਤ ਦੇ ਬਰਾਬਰ ਪੰਡਿਤ ਵਿਦਵਾਨ ਵੀ ਕੋਈ ਨਹੀਂ। ਇੱਕ ਪ੍ਰਮਾਣ ਸੀ ਗੁਰੂ ਅਰਜਨ ਸਾਹਿਬ ਦਾ ਲੈਣਾ ਹੈ, ਜੋ ਮੈਂ ਇਸ਼ਾਰਾ ਕੀਤਾ ਵਿੱਚੋਂ ਭਗਤ ਸਾਹਿਬ ਦੇ ਬਾਰੇ ਭਾਈ ਗੁਰਦਾਸ ਸਾਹਿਬ ਜਾਂ ਅਸੀਂ ਉਹਨਾਂ ਦਾ ਬਚਨ ਲੈ ਲਿਆ, ਉਹਨਾਂ ਭਗਤ ਧੰਨਾ ਜੀ ਤੇ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਭਗਤ ਦੇ ਬਰਾਬਰ ਹੋਰ ਕੋਈ ਨਹੀਂ। ਤੇ ਪਿਆਰਿਓ, ਭਗਤੀ ਵਿਖਾਵੇ ਦਾ ਨਾਮ ਨਹੀਂ ਮੈਨੂੰ ਬਖਸ਼ੇ ਗਿਆ ਜੀ ਕਿ ਮੈਂ ਮਾਲਾ ਪਕੜ ਲਈ। ਮੈਂ ਤਰਕ ਚ ਨਹੀਂ, ਨਾ ਮੈਂ ਕਿਸੇ ਦੀ ਨਿੰਦਿਆ ਚ ਪੈਣਾ। ਬਾਹਰ ਮੁਖੀ ਅਡੰਬਰ ਦਾ ਨਾਂ ਕੇਵਲ ਭਗਤੀ ਨਹੀਂ, ਭਗਤ ਦੇ ਅੰਦਰ ਦੀ ਕਾਲਣਾ ਦਾ ਨਾਮ ਹੈ, ਅੰਦਰ ਦੇ ਯੁੱਧ ਦਾ ਨਾਮ ਹੈ, ਅੰਦਰ ਦੇ ਸੰਗਰਾਮ ਦਾ ਨਾਮ ਹੈ। ਜਿਵੇਂ ਗ੍ਰਹਿ ਯੁੱਧ ਕਿਤੇ ਲੱਗਦਾ, ਸੱਚਾਈ ਇਹ ਵੀ ਹਰ ਬੰਦੇ ਦੇ ਅੰਦਰ ਗ੍ਰਹਿ ਯੁੱਧ ਲੱਗਾ। ਜਿਹੜਾ ਘਰ ਦੇ ਯੁੱਧ ਨੂੰ ਜਿੱਤ ਜਾਂਦਾ ਉਹ ਹੀ ਭਗਤ। ਹਜ਼ੂਰ ਨੇ ਬਾਣੀ ਚ ਬਖਸ਼ਿਸ਼ ਵੀ ਕੀਤੀ ਕਿ ਭਗਤ ਉਹਦੇ ਜੀਵਨ ਦੀ ਪਰਿਭਾਸ਼ਾ ਹੀ ਇਹ ਵੀ ਸੀ। ਰੋਜ਼ ਪੜ੍ਹਨੇ ਦੋ ਪ੍ਰਮਾਣ ਹੋਰ ਲੈ ਲਈਏ ਕਿ ਭਗਤਾਂ ਕੀ ਚਾਲ ਨਿਰਾਲੀ। ਪੰਜਾਂ ਤੱਤਾਂ ਦਾ ਸਰੀਰ ਤਾਂ ਉਹਨਾਂ ਦਾ ਵੀ ਹੈ, ਪਰ ਕੀ ਉਹ ਪੈਰਾਂ ਨੂੰ ਹੋਰ ਢੰਗ ਨਾਲ ਤੁਰਦੇ ਨੇ? ਇੱਥੇ ਫਿਜ਼ੀਕਲ ਚਾਲ ਦਾ, ਸਰੀਰਕ ਚਾਲ ਦਾ ਜ਼ਿਕਰ ਨਹੀਂ, ਇੱਥੇ ਅੰਦਰ ਦੇ ਜੀਵਨ ਦੀ, ਅੰਦਰ ਦੀ ਸੁਰਤ ਤੇ ਚਾਲ ਦਾ ਜ਼ਿਕਰ ਕੀਤਾ ਗਿਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ, ਬੋਲਣਾ ਆ ਚਾਲ ਏ। ਲਾਲਚ, ਤਮਾ, ਜੇਵਾ ਦਾ ਰਸ, ਤ੍ਰਿਸ਼ਨਾ, ਹੰਕਾਰ, ਇਹ ਤਾਂ ਭਗਤ ਦੇ ਨੇੜੇ ਕਦੇ ਨੇ। ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ, ਬੋਲਣਾ ਖੰਨਿਓ ਤਿੱਖੀ, ਵਾਲੋ ਨਿੱਕੀ, ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਹੀ। ਜਿਨ੍ਹਾਂ ਨੇ ਆਪਣੀ ਖੋਂਦ ਛੱਡ ਦਿੱਤੀ, ਆਪਣੀ ਮੈਂ ਨੂੰ ਤਿਆਗ ਦਿੱਤਾ, ਉਹ ਭਗਤ ਹੈ। ਸਿਰਫ ਇਹ ਗੁਰੂ ਅਰਜਨ ਸਾਹਿਬ ਦੀ ਪੌੜੀ, ਭਾਵੇਂ ਮੈਨੂੰ ਵਿਆਦ ਹੈ ਕਿ ਵਿਚਾਰ ਵਿੱਚ ਬਹੁਤ ਵਾਰੀ ਸੰਗਤ ਨਾਲ ਇਹ ਪੌੜੀ ਸਾਂਝੀ ਕੀਤੀ। ਸ਼ੁਰੂਆਤ ਇਹ ਸੀ ਭਾਈ ਭਗਤ ਦੇ ਬਰਾਬਰ ਕੋਈ ਨੀ ਦੁਨੀਆਂ ਦਾ ਰੁਤਬਾ, ਤੇ ਜਿਸ ਉਪਰ ਪਰਮਾਤਮਾ ਤੁੱਠ ਦੇ ਉਹਨੂੰ ਫਿਰ ਆਪਣੇ ਭਗਤੀ ਦੇ ਭੰਡਾਰੇ, ਭਗਤੀ ਦੇ ਖਜ਼ਾਨੇ ਬਖਸ਼ਦਾ ਹੈ। ਗੁਰੂਦੇਵ ਜੀ ਦੇ ਬਚਨ ਨੇ ਬਾਹਰ ਦੀਆਂ ਸਹੂਲਤਾਂ ਵਿੱਚ ਭਗਤ ਕੋਲ ਹੋ ਸਕਦਾ ਕਿ ਜਿਵੇਂ ਮੈਂ ਉਦਾਹਰਨ ਦਿੱਤੀ, ਘਰ ਚੰਗਾ ਨਾ ਹੋਵੇ, ਉਹਦੇ ਨਾਲ ਲੋਕਾਂ ਦਾ ਕਾਫਿਲਾ ਨਾ ਹੋਵੇ, ਭਗਤ ਇਕੱਲਾ ਹੋ ਸਕਦਾ। ਹੋ ਸਕਦਾ ਭਗਤੀ ਕਰਨ ਵਾਲੇ ਦਾ ਪਰਿਵਾਰ ਵੀ, ਸੰਸਾਰ ਵੀ, ਸਮਾਜ ਵੀ, ਮਿੱਤਰ ਸੱਜਣ ਵੀ ਵਿਰੋਧੀ ਹੋ ਜਾਣ। ਮਹਾਰਾਜ ਕਹਿੰਦੇ ਨੇ ਗੱਲਾਂ ਭਗਤ ਉੱਤੇ ਕੋਈ ਅਸਰ ਨਹੀਂ ਰੱਖਦੀਆਂ, ਪਰ ਜਿਸ ਦਿਨ ਪਰਮਾਤਮਾ ਦੇ ਘਰ ਵਿੱਚ ਕੀਮਤ ਪਏਗੀ, ਇੱਕ ਧਰਤੀ ਦਾ ਰਾਜਾ ਉਹਦੇ ਸਾਹਮਣੇ ਕੀੜਾ ਹੋਵੇਗਾ, ਇੱਕ ਭਗਤੀ ਕਰਨ ਵਾਲਾ ਸਾਰੀ ਧਰਤੀ ਦਾ ਸਮਰਾਟ ਹੋਵੇਗਾ। ਭਗਤੀ ਦੇ ਬਰਾਬਰ ਤੁਲ ਕੁਛ ਨਹੀਂ। ਗੁਰੂ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਕਿਉਂਕਿ ਅੰਦਰ ਦੀ ਖੰਗਤਾ ਜਿਹੜੀ ਹੈ ਨਾ, ਇਹ ਸੱਚਾਈ ਮੈਂ ਬੇਨਤੀ ਕਰ ਰਿਹਾ, ਹੰਕਾਰ ਦੀ ਆਪਣੀ ਖੁਰਾਕ ਹੈ। ਹੰਕਾਰ ਰੋਜ਼ ਖੁਰਾਕ ਖਾਂਦਾ, ਤੇ ਜਿੱਥੇ ਇਹਨੂੰ ਖੁਰਾਕ ਨਹੀਂ ਮਿਲਦੀ ਉੱਥੇ ਤੜਪਦਾ। ਜਿਵੇਂ ਰੋਟੀ ਨਾ ਮਿਲੇ ਤੇ ਭੁੱਖਾ ਬੰਦਾ ਵਿਲਕਦਾ, ਤੇ ਅੰਦਰ ਦੀ ਖੌਮੇ ਨੂੰ ਪੱਠੇ ਨਾ ਪੈਣ, ਹੰਕਾਰ ਨੂੰ ਖੁਰਾਕ ਨਾ ਮਿਲੇ ਵੀ ਤੜਪਦਾ। ਇਹਦੇ ਚ ਸ਼ਬਦ ਨਿਕਲਦੇ ਨੇ, ਮੇਰੀ ਕਦਰ ਨਾ ਇੰਨਾ ਜਾਣੀ, ਮੇਰਾ ਅਦਬ ਨਾ ਕੀਤਾ, ਮੈਨੂੰ ਇੰਨਾ ਕੀ ਜਾਣਿਆ, ਮੈਨੂੰ ਕਿਸੇ ਪੁੱਛੇ ਹੀ ਨਾ। ਸੱਚਾਈ ਇਹ ਵੀ ਜਿੰਨੀਆਂ ਵੀ ਗੱਲਾਂ ਨੇ, ਜੇ ਬਾਣੀ ਦੀ ਰੋਸ਼ਨੀ ਦੇਖੀਏ, ਮੁਕਤ ਹੋਣਾ ਇੱਕ ਗੱਲ ਵੱਖਰੀ ਏ, ਪਰ ਘੱਟੋ ਘੱਟੇ ਸਵੀਕਾਰ ਲੈਣਾ ਵੀ ਇਹ ਬਿਮਾਰੀ, ਇਹ ਖੁਰਾਕ ਹੈ, ਤੇ ਜਿਉਂ ਜਿਉਂ ਬੰਦੇ ਨੂੰ ਮਿਲਦੀ ਏ ਪਿਆਰਿਓ ਵਡਿਆਈ ਦੀ ਤੇ ਖੁਰਾਕ ਹੀ, ਇਹ ਕਿਵੇਂ ਰੋਟੀ ਖਾਣੀ ਵੀ ਬੰਦੇ ਨੂੰ ਭੁੱਲ ਜਾਂਦੀ। ਜਦੋਂ ਜਿੰਦਾਬਾਦ ਬੰਦੇ ਦੇ ਪਿੱਛੇ ਹੁੰਦੀ ਏ, ਸੱਚਾਈ ਇਹ ਵੇ ਲੀਡਰ ਬੰਦੇ 12-12 ਘੰਟੇ ਰੋਟੀ ਨਹੀਂ ਖਾਂਦੇ, ਕਿਉਂਕਿ ਇਹਦੇ ਵਿੱਚ ਸਵਾਦ ਹੀ ਇੰਨਾ ਕਿ ਤਾਂ ਮਰੇ ਹੋਏ ਨੂੰ ਕਿਤੇ ਕੋਈ ਕਹਿ ਦੇ ਤੇਰੀ ਜਿੰਦਾਬਾਦ ਖਿਮਾ ਕਰੇ, ਉਹ ਵੀ ਉੱਠ ਕੇ ਬਹਿਦਾ। ਇਹ ਖੁਰਾਕ ਐਸੀ ਹੈ। ਭਗਤ ਨੇ ਇਸ ਖੁਰਾਕ ਨੂੰ ਛੱਡ ਦਿੱਤਾ, ਕੋਈ ਅਸਰ ਨਹੀਂ। ਉਹਦੀ ਖੁਰਾਕ ਹੰਕਾਰ ਨਹੀਂ, ਉਹਦੀ ਖੁਰਾਕ ਨਾਮ ਹੈ, ਉਹਦੀ ਖੁਰਾਕ ਪ੍ਰੇਮਾ ਭਗਤੀ ਹੈ, ਉਹਦੀ ਖੁਰਾਕ ਪਿਆਰੇ ਦੀ ਆਰਾਧਨਾ ਹੈ, ਉਹਦੀ ਖੁਰਾਕ ਪਿਆਰੇ ਨੂੰ ਰਿਝਾਣਾ ਹੈ, ਉਹਦੀ ਖੁਰਾਕ ਖਿੰਨ ਖਿੰਨ ਸਵਾਸ ਸਵਾਸ ਸਾਈਂ ਦਾ ਚੇਤੇ ਕਰਨਾ, ਉਹਦਾ ਚਿੰਤਨ। ਪਰ ਗੁਰੂ ਅਰਜਨ ਸਾਹਿਬ ਦੀ ਪੌੜੀ ਕਿ ਭਗਤ ਸਿਮਰਨ ਪ੍ਰੇਮਾ ਭਗਤੀ ਵਿੱਚ ਭਿੱਜਾ ਹੋਇਆ, ਉਹਦੇ ਬਰਾਬਰ ਕਿੰਨੇ ਖਲੋ ਜਾਣਾ। ਸਾਹਿਬ ਨੇ ਕਿਹਾ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, जात ना पत ना आदरो उद्यान परमिना मित्र ना इट तंग रूप हीन किच साख ना सिन्ना कोई मित्र नहीं कोई प्यारा नहीं कोई साख नहीं कोई सज्जन नहीं कोई बंदा साथ खलोन वाला नहीं सिर्फ ओदे नाल जे खलोन वाला है ते उदा साईं है उदा मालक है कि साख ना सिन्ना ते महाराज कहिंदे राजा सगली सृष्ट का हुण ओदे सामने किसे राजे ने खलो जाने राजा सगली सृष्ट का हर नाम मन भिन्ना क्योंकि ओदा अंदर वाहिगुरु प्रभु रब जी दे नाम च भिज गया है तन गुरु पंचम पातशाह कहिंदे ने इन्ना उच्चा बन गया तिशकी धूड़ मन उदरै प्रभ होए सो प्रसन्ना एहो जे प्रेमी भगत दे चरणा दी धूड़ किते मिल जाए एक बंदा बंधना तो मुक्त हो जांदा है ते दूजा प्रेमी भगत दे चरणा दी धूड़ परमात्मा दी खुशी दुआ दिंदी है इस करके असी इस वार भगत धन्ना जी दे शब्द चुने भगत साहब का जन्म सन 1415 नूं होया राजस्थान का इलाका टांक पिंड इन्हां दा तवान है उन्हूं तवान शब्द भी वरते ने तवान पिंड कहा जाता है जो प्रचलित है वैसे अजकल उथे गुरुद्वारा साहब भी कायम किया जा रहा है पर इन्ना कुछ लभण तो बाद एक बेनती करा भगत जी दे माता पिता ते संतान संबंधी कोई जानकारी नहीं कितों नहीं मिलदा ना यह तां धन गुरु अर्जुन साहब तो कुर्बान जाइए कि जिन्हां ने भगतां दे महापुरखां दे वचन दर्ज कर दिते बाणी विच ते शायद दे इतिहासिक तथ लभण जांदे ते सानूं कुछ भी ना मिलदा भगत साहब 1415 नूं इन्हां दा जन्म है इस सरल जय सीधे सुभा दे गृहस्थी ने क्योंकि बाणी कह रही हो गृहस्थी ने घर की गेहन चंगी जन धन्ना देवै मंगी अगे आवे बड़ा सरल सुभाग है गुरु ग्रंथ साहिब विच एक बचन आंदा है कि भगत धन्ना जी दे अंदर दा सुभाग जिहड़ा वो बालका वाला सी धन्ना सेविया बाल बुद्ध गुरु अर्जुन साहिब बाल बुद्ध ये अगे विचारांगे बाल बुद्ध एक बड़ा वड्डा अंदर दी अवस्था है बाल बुद्ध निर्शल किरदा बाल बुद्ध निर्मल अंदर बाल बुद्ध जिदे अंदर कपट नहीं बाल बुद्ध ए कि सवेरे जिदे नाल अखां करदा पे शाम नूं उहदी गोदी विच बैठ जांदा बाल बुद्ध इस तरह पानी ते लकीर खिंचो ते लकीर कदी नहीं रुकेगी पत्थर ते लकीर खिंच के देखो जिन्नी देर तक पत्थर रहिंदा लकीर खत्म नहीं हुंदी स्याणे बंदियां दे अंदर किते लकीर पै जाए वैर दी उह मरदे दम तक लकीर नहीं जे छड्डदे पर बाल नूं कदी पुछ के देखो दी लकीर पानी दी तरह सवेरे कहिंदा मैं बोलना नहीं अद्धे घंटे बाद उस मां दी गोद विच बैठ जांदा बाल बुद्ध इक अवस्था है खैर भगत साहिब उहनां नूं चेटक लगी है ब्राह्मण की पूजा करन तो यह आने वाले दिन च मैं अर्ज की जिथे प्रकरण आना है उथे शब्द की व्याख्या की जाएगी पर गुरमत अनुसार भगत धन्ना साहब जी उन्होंने परमात्मा नु जपया परमात्मा लई अंदर की भावना चाहती है परमात्मा लई अंदर का निरशल ते निर्मल किरदा चाहिए ते मेरा ख्याल है जिन्ना आम सरल किरदा परमात्मा नूं छेती पा जांदा है इन्हां तर्क करन वाला ज्ञानी नहीं जे पा सकदा इह सच्चाई है गुरु ग्रंथ साहिब दी बाणी विचों दो क बचन अजे शब्द दी विचार नहीं आपां शुरू कीती सिर्फ बेस बनाण लई महाराज जी ने कहा भगती दा संबंध ना तां जात नाल है कि इस जात जन्म लो ते तां ही भगती होणी भगती का संबंध किसी वखरे फिरके नाल भी नहीं ऐस कुल च फिरके च पैदा हो ते तां भगती होवेगी खिमा करो भगती का संबंध इलाके नाल भी नहीं कि जेड़ा ऐस इलाके च जमेगा वही भगती कर सकता है सरहदां साडियां ने पर परमात्मा ने तां भगती की कोई हद नहीं बनाई इलाके करके जात करके ते रंग की भी मुथांज नहीं कि किसी का रंग एहो जिहा होवे, एहो जिहा शरीर होवे, भगती करेगा। खिमा करो, भगती का संबंध तंदुरुस्ती नाल भी नहीं कि जे बंदे किसी नूं कोढ़ का रोग पै गया वह भगती नहीं कर सकता, ना जात नाल, ना इलाके नाल, ना धन नाल, ना किसी के रंग नाल। अगली गल जिहड़ी बेनती करनी है, ना भगती का संबंध दुनिया के चौखे बहुत ही उच्ची तलीम नाल है। भगती का संबंध अंदर की भावना नाले हो सकता है, डिग्रिया वाला बेचारा कल्पदा हो, जिन्हें कभी कुछ पढ़िया भी नहीं अंदर के टिका बैठा हो। गुरु ग्रंथ साहिब च एक वचन है कि जो प्राणी गोबिंद त्यावे, ता मैं शब्द की व्याख्या की जो ते कंडीशन कोई नहीं, जो ते कोई नहीं शर्त भी यह बंदा पवे। जो प्राणी गोबिंद त्यावे, जेड़ा परमात्मा नूं त्यावेगा, पढ़िया अनपढ़िया परम गत पावे, पढ़िया भावना बना लै वह भी परम गति नूं पाएगा। ते जे बंदे किसी नूं एक अखर भी नहीं पढ़ना हुंदा, प्रेमा भगती कर लग पे परम गति नूं भी पा जाए, क्योंकि जिस महापुरुष नूं असीं याद कर लगे हां भगत साहिब जी नूं, वह तो हाल बांधे ने, खूह ते बहिंदे ने, ते अखीर तक वह मझां चारदे ने, डंगरां पिछे है। महाराज कहिंदे ने जिहड़ा त्यावेगा वह परिपूर्ण परमात्मा नूं पाएगा। ते एक होर बेनती, ते जिहड़ा भगती करेगा, प्रेमा भगती करेगा, वह किते भी चला जाए वह प्रवान है। किवें? इत्थे बेनती है, हो सकता है असी मनुख एक दूजे की शब्दावली ना समझ सकी। एक आदमी अंग्रेजी बोलता है ते जिन्हें भगती की उन्हें कली पंजाबी आती, एक आदमी अरबी बोलता है ते जिन्हें भगती की उन्हें कली हिंदी संस्कृत आती। हुण की ये साड़ी जबान दे अखर जेड़े ने ये रस्ते विच भगती दे रुकावट ने? नहीं भाई, ए तां साडे अखर एक दूजे दे सुभा नूं समझण लई साडा तालमेल ने। भगती दा संबंध फिर जीवन दीआं तरंगां नाल है। ते मेरा ख्याल है भगती करन वाला नाम ही बोले, जिथे वह बैठ जाएगा उत्थों दा वातावरण ही प्रेममई हो जाए, क्योंकि उहदे शरीर विचों निकलदीआं तरंगां, उहदे शरीर विचों निकलदे होए चंगे फुरमे की कारण कि धन गुरु नानक साहिब किते भी जांदे ने। ठीक है, शब्द फारसी विच मिलदे ने, हजूर दे संस्कृति विच मिलदे ने, संस्कृत विच मिलदे ने, पर सतगुरु जिथे भी जांदे ने उन्हां दे दर्शन करन वाला टेक्यो जांदा कोल बैठा, क्योंकि भगती फिर अखरां दी मुथाज नहीं। जदों भरे कोई भांडे बैठदे ने, पिछले दिन मैं अर्ज कीती खिड़े कोई फुल नूं किहड़े अखर दियांगे, इहनूं कहांगे कि जिहड़ा रोज कहेगा उहनूं खीए सुगंधी देगा, जिहड़ा गुलाब कहेगा ओनू महक देगा, वह कहेगा अखर तुहाडे लई ने मैनू समझण वास्ते, पर जो मैं हां वह मैं हां, मैनू तां ओही जानेगा जिन्हू नक विच शक्ति है सुमन की। अखरां दी मुथाज नहीं, थोड़ा जिहा उपर उठ के जिन्हां ने भगती कीती, परमात्मा का सिमरन किया। गुरु साहब ने कहा हर थां प्रवान किवें, बाबे नानक जी का एक बचन कह के भी भगत संबंधी गुरु ग्रंथ साहिब जी का की सिद्धांत है। धन गुरु नानक साहिब जी दे बचन ने कहिंदे ने कुछ चीजा ऐसिया ने जेड़ियां वर्ण वंड मुताबक कहिंदे सन कदी भ्रष्ट नहीं हुंदियां, क्योंकि सोच पेट उत्थे बहुत मन्नी जांदी सी। पानी कह, रोटी कह, कई चीजा दी पेट मन्नी गई, पर फुल दी पेट कदी किसे नहीं मन्नी। पेट का अर्थ आप समझते हो किसी के छून नाल भ्रष्ट हो जाना, कह देना झूठा हो गया, खराब हो गया, इन्हू फलाने बंदे खत ला दिता है। फुल कदी भी भ्रष्ट नहीं हुंदा। जदों किते मंदर दे विच भी कोई फुल लैके जांदा है, किते मूर्ति दे गले विच हार पांदा है, गुरु साहिबान दे चरणा च लियांदा है, किसे चंगे उच्चे भगती करन वाले नूं कोई फुल दिंदा है, किसे ने पुछया नहीं है भगत नूं वाहगुरु इस फुल नूं बीजिया किसने, पानी किन्ने लाया, इहनूं तोड़ के कौन लियाया, इह किन्ना किन्ना हत्थां विचों निकलिया, झूठा ते नहीं। उह कहिंदे ने फुल किते भी चला जाए इह सारियां थावां ती परवान है, कबूल है। केसर जमीन चो निकलदा पर भावें उहनूं जिहड़ा मर्जी कढ के लियावे, कदी किसे ने केसर ते शक नहीं कीता। उह कहिंदे ने केसर भी परवान है। सोना पाते ने साडे लोग, सोना एदा रेट इको ही है, ये नहीं कि एक शूदर की झोंपड़ी विचों आया हुआ सोना एदा रेट घट इस करके क्योंकि यह नीवी जात वाले दे हथा चो आया। वह कहते ने एक गल पासे रहने दे गल हथ किसे दे लगे कौन, पर एदी कीमत सारे थावां ते इको जी है। सोना फुल सुगंधी मिर्ग की कस्तूरी सारे थावां ते प्रमाण है। रेशम कीड़े विचों निकलदा है, उदी कोई भेट नहीं, सब थावां ते कबूल है। गुरमुखो पुराने समय कच्चे चमड़े दे कुप्पे बनांदे सन, उहदे विच घिओ पाणा। बंदे दी चमड़ी तो तां लोक नफरत करदे सन, इह फलानी जात दा, पर जिहड़े पशु दे कच्चे चमड़े दे कुप्पे बनदे सन उहनां च पाए कोई घिओ नूं भी लोक धर्म स्थानां ते लैजांदे सन। कहिंदे सन घ्यो कदी अपवित्र नहीं हुंदा। महाराज जी ने कहा भाई आ तेरी बनाईयां हुईयां गल्लां ने, सोना कस्तूरी फुल घ्यो केसर रेशम एक कदी भी प्रिष्टिया नहीं जांदा। जेड़ा परमात्मा दी भगती करदा है चेते रखी ना एथे ते ना उथे, ओदे उपर कोई तर्क नहीं, ओ लोक परलोक विच परवान। गुरु साहिब दीयां दो तुकां ने केसर कुसुम मिर्ग मैं हरना सर्व शरीरी चरना चंदन भगता जोत अनेकी सर्वे परमल करना के पट भांडा कहे न कोय ऐसा भगत वर्ण मैं होए तेरा नाम निवे रह लिव लाए। जेड़ा तेरे नाम विच झोके लिव ला के बैठा है। तन गुरु नानक साहब कहते नानक तीन दर भीख्या पाए। एक जब भगती करने वाले एडी वड्डी गल कह दे हुण जे अखरी अर्थ छेती कर जांगे आपां। साहिब कहिंदे ने जिहड़ा परमात्मा की भगती करदा है सिमरन करदा है वह सब थां ते परवान है। कहिंदे ने मैं परमात्मा तो बिना किसी अगे झोली नहीं अड्डी। बाबे ने तो बाबर नूं भी कह दिता कि कह नानक सुन बाबर मीर तुझ ते मांगे सो अहमक फकीर, जिन्हें तेरे तो मंगना है वह मंगते तो मंगता क्यों बने। पर बाबा जी कहिंदे नहीं तेरी भगती विच जुड़िया हुई जेड़ियां रूहां ने मालका मैं उन्होंने दर तो खैर मंगना है। तेरा नाम निवै रह लिव लाए नानक तीन दर भीख्या पाए। खैर मैं ये सी शुरुआत। भगत धन्ना साहिब जी इन्हां दे तीन शब्द गुरु ग्रंथ साहिब विच, एक शब्द विच गुरु अर्जुन देव जी दा है, वह अगे आवेगा वह विच क्यों दर्ज किया। पर भगत धन्ना साहिब जी उन्हां दे तिन्ना शब्दां दीआं रहाओ दीआं तुकां पहलियां वालियां पहले पदे जिहड़े ने ओही रहाओ दीआं तुकां ने। भगत साहिब ने शुरुआत कीती ते अज अति पवित्र तुक दे सिरबत अर्थ करांगे आपां। शुरुआत है आसा बाणी भगत धन्ने जी की। आसा राग है, बाणी दा अर्थ बचन, बाणी दा अर्थ बोल, बाणी दा अर्थ शब्द, बाणी दा अर्थ बनावट भी है। गुरु ग्रंथ साहिब मुताबक इथे बाणी दा अर्थ करांगे उन्हां दे शब्द उन्हां दा रब्बी इलाही जो पैगाम। बाणी आसा बाणी भगत धन्ने जी की, धन्ना शब्द नहीं वरत्या हजूर ने, धन्ने जी की भगत धन्ना जी दी बाणी है ते राग आसा है सरलेख धन गुरु अर्जुन देव जी ने दिता है। आसा बाणी भगत धन्ने जी की एक ओवंकार सतगुर प्रसाद, एदे अर्थ असी बहुवरी कीते फिर भी अज ए बचना है 524 वार ए पवित्र मंगल आया एक ओंकार सतगुर प्रसाद। एदा भाव है वे इस शब्द नू इस बाणी नू पढ़न वालियो गाउन वालियो विचारन वालियो ए गल चेते रखियो कि इस बाणी दा मकसद भी ए वे कि एक ओंकार विच अभेद होना ते सतगुरु दे प्रसाद ने वसीला बनना। सतगुरु दी कृपा वसीला है, एक साडी मंजिल है। पहला शुरुआत शब्द परमत फिरत बहु जन्म बिलाने तन मन धन ਨਹੀਂ ਤੀਰੇ। ਅਖਰੀ ਅਰਥ ਭਰਮਤ ਫਿਰਤ। ਭਰਮਤ ਦਾ ਅਰਥ ਹੈ ਭਟਕਣਾ, ਨਾ ਟਿਕਣਾ ਇੱਕ ਥਾਂ ਤੇ। ਭਟਕਦਿਆਂ ਫਿਰਦਿਆਂ ਬਹੁ ਜਨਮ ਬਿਲਾਮੀ, ਬਹੁਤ ਅਰਥ ਹੈ ਬਹੁਤ ਜ਼ਿਆਦਾ। ਬਿਲਾਨੇ ਦਾ ਅਰਥ ਬੀਤ ਗਏ ਲੰਘ ਗਏ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਇਸ ਇਨਸਾਨ ਨੂੰ ਭਟਕਦਿਆਂ ਠਿੜਕਦਿਆਂ ਪਤਾ ਨੀ ਕਿੰਨੇ ਕੁ ਜਨਮ ਲੰਘ ਗਏ ਬਤੀਤ ਕਰਕੇ ਆਇਆ। ਤੇ ਬਾਬਾ ਜੀ ਕਹਿ ਰਹੇ ਨੇ ਭਗਤ ਸਾਹਿਬ ਜੀ ਤਨ ਮਨ ਧਨ ਨਹੀਂ ਧੀਰੇ, ਇੰਨੇ ਜਨਮ ਲੰਘ ਗਏ। ਜਿਸ ਜਨਮ ਚ ਤਨ ਮਿਲਿਆ ਉਹਨੂੰ ਸਾਂਭ ਸਾਂਭ ਕੇ ਰੱਖਿਆ, ਪਰ ਤਨ ਕੋਈ ਵੀ ਨਾ ਬਚਿਆ। ਇਹ ਵੈਸੇ ਅਸੀਂ ਕੱਲ ਨੂੰ ਸਿਰਫ ਤਨ ਤੇ ਲਾਂਗੇ, ਮਨ ਵੀ ਨਾ ਟਿਕਿਆ। ਤੇ ਹਰ ਜਨਮ ਚ ਕਿਹਾ ਸਭ ਤੋਂ ਵੱਧ ਪੈਸਾ ਮੇਰੇ ਕੋਲ ਹੋਵੇ। ਭਗਤ ਧੰਨਾ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਰੁਪਈਆ ਵੀ ਤੇਰੇ ਕੋਲ ਨਾ ਟਿਕਿਆ, ਨਾ ਤੇਰੇ ਕੋਲ ਤਨ ਰਹਿਣਾ, ਨਾ ਤੇਰੇ ਕੋਲ ਮਨ ਰਿਹਾ, ਤੇ ਨਾ ਤੇਰੇ ਕੋਲ ਧਨ ਰਿਹਾ। ਤੇ ਪਤਾ ਨੀ ਇੱਕ ਜਨਮ ਦੀ ਖੇਡ ਨਹੀਂ, ਪਤਾ ਨੀ ਕਿੰਨੇ ਕੁ ਜਨਮ ਇਸੇ ਤਰ੍ਹਾਂ ਗੇੜੀਆਂ ਵਿੱਚ ਲੰਘ ਗਏ, ਅਜੇ ਤੱਕ ਤੈਨੂੰ ਟਿਕਾ ਨਹੀਂ ਮਿਲਿਆ। ਇਸ ਸਿਰਫ ਅੱਧੀ ਤੋਕਾ ਆਪਾਂ ਲਈਏ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਭਟਕਦਿਆਂ ਹੋਇਆ ਕਿੰਨੇ ਕੁ ਜਨਮ ਤੇਰੇ ਲੰਘ ਗਏ। ਇੱਥੇ ਸੰਖੇਪ ਜੀ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਅਸੀਂ ਇੱਕ ਇੱਕ ਬਚਨ ਤੇ ਯਕੀਨ ਕਰਦੇ ਹਾਂ, ਇਹ ਕਰਮਾਂ ਨੂੰ ਮੰਨਦੀ ਹੈ। ਕਰਮ ਫਿਲਾਸਫੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਨੀ ਗਈ ਹੈ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਵਾਗੌਣ ਵੀ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਿਛਲੇ ਜਨਮ ਚ ਕੀਤੀ ਕੋਈ ਭਗਤੀ ਅਗਲੇ ਜਨਮ ਚ ਜਮ੍ਹਾਂ ਹੁੰਦੀ ਵੀ ਮੰਨੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਮ ਨੂੰ, ਪਾਪ ਪੁੰਨ ਨੂੰ, ਜਨਮ ਮਰਨ ਨੂੰ, ਆਵਾਗੌਣ ਨੂੰ ਸਵੀਕਾਰਦੀ ਹੈ। ਹਾਂ, ਕੁਛ ਮਤ ਐਸੇ ਨੇ ਜਿਹੜੇ ਇਸ ਗੱਲ ਨੂੰ ਮੰਨਦੇ ਨਹੀਂ। ਭਟਕਣਾ ਨੂੰ ਆਪਾਂ ਸਿਰਫ ਇਸ ਦਾਰਸ਼ਨਿਕ ਵਿਚਾਰ ਚ ਨਹੀਂ ਪੈਣਾ, ਫਿਲੋਸਫੀ ਚ ਨਹੀਂ ਮੈਂ ਜਾਣਾ ਚਾਹੁੰਦਾ ਵੀ ਕਿਹੜਾ ਮਤ ਅਸਾਇਤ ਕਹਿੰਦੀ ਏ। ਇਸਲਾਮੀ ਮਤ ਕਹਿੰਦਾ ਕਿ ਆਦਮੀ ਦੀ ਮੌਤ ਹੋ ਜਾਏ, ਇਹਦੀ ਰੂਹ ਕਬਰ ਵਿੱਚ ਰਹਿੰਦੀ ਏ, ਤੇ ਰੱਬ ਲੇਖੇ ਕਰਨ ਵਿੱਚ ਬਹੁਤ ਦੇਰ ਲੱਗਦਾ, ਕਹਿੰਦਾ ਉਹਦਾ ਕੋਈ ਪਤਾ ਨਹੀਂ ਕਿ ਕਿਆਮਤ ਕਦੋਂ ਆਵੇ, ਤੇ ਜਦੋਂ ਕਿਆਮਤ ਆਉਣੀ ਏ ਤੇ ਰੂਹਾਂ ਉੱਠਣਗੀਆਂ ਉਹਨਾਂ ਕਬਰਾਂ ਦੇ ਵਿੱਚੋਂ। ਤੇ ਨਾਲ ਉਹ ਸ਼ਬਦ ਵਰਤਦੇ ਨੇ ਕਿ ਜਿਨ੍ਹਾਂ ਨੇ ਪੈਗੰਬਰ ਤੇ ਖੁਦਾ ਤੇ ਭਰੋਸਾ ਬਣਾਇਆ ਉਹਨਾਂ ਦੀ ਸਿਫਾਰਿਸ਼ ਕਰਕੇ ਉਹ ਬਖਸ਼ੇ ਜਾਣ ਲੇਖੇ ਹੋਣਗੇ। ਇਸੇ ਤਰ੍ਹਾਂ ਅਸਾਇਤ ਨੇ ਮੰਨਿਆ, ਬੌਧ ਧਰਮ ਨੇ ਕਰਮ ਮੰਨਿਆ, ਪਵ ਆਵਾਗੌਣ ਨਾ ਮੰਨਿਆ ਬੁੱਧ ਜੀ ਨੇ, ਜੈਨ ਧਰਮ ਨੇ ਆਵਾਗੌਣ ਮੰਨਿਆ ਹੈ। ਇਉਂ ਕਹਿ ਲਈਏ ਭਾਰਤੀ ਦਰਸ਼ਨ ਵਿੱਚ ਹਿੰਦੁਸਤਾਨ ਦੇ ਜੋ ਪੁਰਾਤਨ ਧਰਮ ਨੇ ਉਹਨਾਂ ਮੁਤਾਬਕ ਆਵਾਗੌਣ ਮੰਨਿਆ ਗਿਆ ਹੈ। ਸਿਰਫ ਇਸ ਤੁਕ ਤੇ ਵੀ ਅਗਲਾ ਜਨਮ ਕੀ ਹੋਵੇਗਾ। ਤੇ ਸੱਚੀ ਗੱਲ ਜੇ ਕਿਸੇ ਬੰਦੇ ਨੂੰ ਤੁਸੀਂ ਦੇਖੋ, ਉਹ ਆਪਣੇ ਭਵਿੱਖ ਨੂੰ ਜਾਣਨ ਲਈ ਬੜਾ ਉਤਸੁਕ ਹੁੰਦਾ ਹੈ, ਕੱਲ ਨੂੰ ਮੇਰੇ ਨਾਲ ਕੀ ਹੋਵੇਗਾ। ਇਹੀ ਕਾਰਨ ਕਿ ਬੰਦਾ ਵਰਤਮਾਨ ਨੂੰ ਸਮਝਦਾ ਨਹੀਂ, ਭਵਿੱਖ ਬਾਰੇ ਬੜੀ ਲੋਚਾ ਰੱਖਦਾ। ਤੇ ਇਹੀ ਕਾਰਨ ਕੋਈ ਹੱਥ ਦਿਖਾਉਂਦਾ ਪਿਆ, ਕੋਈ ਟੇਵੇ ਲਵਾਉਂਦਾ ਪਿਆ, ਕੋਈ ਪੁੱਛਾ ਪੁੱਛਦਾ ਪਿਆ, ਗੱਲ ਤੇ ਸਿਰਫ ਓਨੀ ਮੇਰਾ ਆਉਣ ਵਾਲਾ ਭਵਿੱਖ ਕੀ ਹੈ। ਅਸੀਂ ਗੁਰਬਾਣੀ ਦੀ ਰੋਸ਼ਨੀ ਚ ਦੇਖੀਏ ਇਹ ਜਨਮ ਮਰਨ ਦਾ ਚੱਕਰ ਕੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਲਏ ਆ, ਕਿਸੇ ਵੀ ਵਿਦਵਾਨ ਦੀ ਗੱਲ ਨੂੰ ਚਰਚਾ ਜਾਂ ਵਿਚਾਰਨ ਦੀ ਥਾਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਬਾਣੀਆਂ ਸਿਰ ਬਾਣੀ ਹੈ। ਇਹਦੂ ਉੱਚੀ ਸ੍ਰੇਸ਼ਟ ਸਾਡੇ ਕੋਲ ਕੋਈ ਵਿਚਾਰ ਨਹੀਂ। ਅਕੀਦੇ ਵਾਲੇ ਸ਼ਰਧਾ ਵਾਲੇ ਸਿੱਖ ਲਈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਦੀ ਇਕਾਂਤ ਚ ਬੈਠ। ਮਹਾਰਾਜ ਜੀ ਨੇ ਬਹੁਤ ਸ਼ਬਦ ਜਿਹੜੇ ਨੇ ਉਹ ਉੱਤਮ ਪੁਰਖ ਵਿੱਚ ਉਚਾਰਨ ਕੀਤੇ, ਆਪਣੇ ਆਪ ਨੂੰ ਸੰਬੋਧਨ ਕਰਕੇ ਫਸਟ ਪਰਸਨ। ਹਜ਼ੂਰ ਨੇ ਕਿਹਾ ਕਦੀ ਇਕਾਂਤ ਵਿੱਚ ਬੈਠ, ਆਪਣੇ ਘਰ ਵਿੱਚ ਝਾਤੀ ਮਾਰ, ਤੈਨੂੰ ਸਮਝ ਪਏ ਇਹ ਤੇਰਾ ਮੁਕਾਮ ਨਹੀਂ। ਸਾਹਿਬ ਕਹਿੰਦੇ ਨੇ ਜਿਸ ਮਾਂ ਨੇ ਜਨਮ ਦਿੱਤਾ ਕੀ ਤੈਨੂੰ ਪਤਾ ਹੈ ਕਿ ਇਹ ਜਨਮ ਦੇਣ ਵਾਲੀ ਮਾਂ ਕਦੋਂ ਤੋਂ ਮੇਰੇ ਨਾਲ ਤੁਰੀ ਆ ਰਹੀ ਹੈ, ਇਹਦਾ ਸੰਬੰਧ ਕਦੋਂ ਤੋਂ ਹੈ। ਇੱਕ ਵਾਹਿਗੁਰੂ ਤੋਂ ਕੁਰਬਾਨ ਜਾਈਏ ਉਹ ਬੰਦੇ ਨੂੰ ਪਿਛਲੀਆਂ ਯਾਦਾਂ ਭੁਲਾ ਦਿੰਦਾ। ਸਮਾਂ ਵੈਸੇ ਨਾ ਬੜਾ ਕੀਮਤੀ ਏ, पर कदी कदी जेड़ा लंघिया होया समय वो सुखदाई भी बन जाता है क्योंकि दुख आया हो ज्यो ज्यो समा लंघता कई बार बंदे का दुख घट जाता समा दुख घटाता भी जो लंघता परमात्मा ने इनू याद भुला दिता बीतियां यादा इहदे कोल नहीं ते जे किते मेरा ख्याल है एक महीने दियां गल्लां किते दोबारा चेते कर लो बंदा शदाई हो जाएगा क्या कुछ मेरे नाल होया जो कुछ हुंदा पिया वह अंदर जरूर है यह नहीं कि उहदी मौत हो गई जिवें कोई बंदा प्रोग्राम बनांदा है आपां कहिंदे आ वी इहनू सेव कर लो यह तां अंदर का सारी खेड है वह सब कुछ अंदर पिया है पर तां निकलदा जदों उहनू कोई छेड़दा इसे तरह इस जन्म दियां यादां भी ने ते जेड़े रूहानियत कमान तुरदे ने उन्हां अंदर पिछले जन्म दियां सिमरतियां यादां भी उगड़ के सामने आउंदियां ने पर सब तो चंगा रब ने कहा नहीं इस बंदे नूं पिछली याद किते पिछली जून दा अनुभव हो गया कमला ना हो जाए उन्हें याद नाल ही मिटा दिती पर अंश मात्र इहदे अंदर कुछ टिकाया है किवें है जन्म मरण दा ताना तीन तरह की गल है एक है साडा अदृष्टमान शरीर जिन्हों आप स्थूल कहने पंजा तत्तां दा आ चमड़ी आ अखां ए हथ पैर बंदे नूं इस शरीर का पता है पर सच्चाई है जे इस शरीर का भी पता इन्ना मैं खाना है मैं पीना है मैं वेखना है मैं सुनना है मैं शरीर के विषय भोगने ने पर सही अर्थां विच ए भी नहीं पता इस शरीर दे विच खेड़ की है कलियां हड्डियां मिच चमड़ी चमड़ी तो उत्पन्न होई वासना दा नाम शरीर नहीं खैर प्रकरण विच रहा स्थूल शरीर दिस रिहा दूजा शरीर है सूक्ष्म लिंग शरीर भी इहनू मन्निया जांदा आ शरीर मौत वेले डिगदा है पर सूक्ष्म नहीं कदी मरदा यही तां अगे फिर तुरदा है सूक्ष्म शरीर उपर साडे कीते हो कर्म साडी चितवनी साडे संस्कार अपना प्रभाव पांदे ने आ बॉडी आ शरीर जेड़ा वक्त नाल डिग पिया ते सूक्ष्म उत्ते जो कुछ इहदा रख्या अगला चोला उहने तैयार कर दे किवें आओ थोड़ा जा बाणी चो असीं देखना पहला बाबा जी का वचन लै लीए कि असीं कई जन्मां दे सफर करदे आए हां गुरबाणी मुताबक जे डार्विन की फिलोसफी आपां मानने जेड़े विकासवादी ने वह तां ही करदे ने कि लखां साल की गल करदे ने कि यह विकास करेगा करी गया यह कदी चट्टान बनिया कदी रुख बनिया कदी जी बनिया उन्हें अखीर ते कह लगे भी आ जिहड़ी एडिशन बंदा है ना यह रब की सब तो साफ सुथरी एडिशन कह लो इस तो पहला बांदर से शब्द वरते अगा लंघे ओ जन्म मरण के गेड़े नूं आंदा नहीं पर इत्थे एक बेनती है भाई गुरसिखो गुरबाणी धन गुरु ग्रंथ साहिब का उपदेश वह त्रै काल सत है हर जगह ते सत है बाबे नानक ने कहा हां जो तुसी कह रहे हो कि आ कुछ लंघे आ जिहड़ा साडे अंदर वाला जीव तत् है ना जीव तत् नूं अणु कह लो इहनूं सैल कह लो इहदे विच सब कुछ है एदी खेड इथों तक कि जिवें बोड़ ते बीज विच एडा वड्डा बोड़ दुक्का है ना भी इह किन्ने साल जीएगा वह बीज विच ही इहदे पत्ते किन्ने कु होणगे वह बीज विच है इहदियां टाणियां इहदे तणा किड्डा कु मोटाई विच होवेगा बीज विच है इसे तरह जिस दिन यह तत् जिन्हों सैल कह लो पिता का बिंद कह लो मां की रगत कह लो जिदन यह निका जिहा सैल यह तत् सूक्ष्म प्रवेश करदा है प्यारे ओहदे विच ही प्यार हुंदा है ज्ञानी बनेगा कि पंडित बनेगा उस निक्के जे तत् विच ही अखां ने वाल ने शरीर है एडा वड्डा शरीर निक्के जे सैल विच पिया जिहड़ा खुरदबीन नाल दिसदा महाराज कहिंदे ने भाई कदी सोच ओह इक खेड है ऐसी भरमत फिरत बो जन्म बिलाने वाली धन गुरु नानक साहिब कहिंदे ने कदी एकांत सोच कि जिस मां ने मैनूं जन्म दिता इस तो पहला मेरा इहदे नाल रिश्ता की सी इह कदों तो चली आई मैं बाद विच आया है पहला आ गई पर मैं उदो किथे सी जदों इह आई एक रहस है अंदर नूं विजमान विच ले जाण वाला मेरे पिता मां बाप कदों तो मेरे नाल ने इत्थे हजूर ने कहा कि कत की माई ਬਾਪ ਕਤ ਕੇਰਾ ਭਰਮਤ ਫਿਰਤ ਪਉ ਜਨਮ ਬਿਲਾਨੇ ਸਿਰਫ ਅੱਧੀ ਤੁਕ। ਕਦੋਂ ਦੀ ਮਾਂ ਤੇ ਕਦੋਂ ਦਾ ਪਿਤਾ ਹੈ, ਕਦੋਂ ਦੇ ਪੁੱਤਰ ਕਦੋਂ ਦੀਆਂ ਧੀਆਂ ਨੇ, ਕਦੋਂ ਦੀ ਪਤਨੀ ਕਦੋਂ ਦੀ ਭੈਣ ਕਦੋਂ ਦੇ ਰਿਸ਼ਤੇ ਨੇ, ਇਹ ਸਾਨੂੰ ਕੋਈ ਪਤਾ ਨਹੀਂ। ਪਰ ਮਹਾਰਾਜ ਕਹਿੰਦੇ ਨੇ ਪੂਰਬ ਕਿਤੇ ਮਿਲੇ ਆ ਤਾਂ ਅੱਜ ਮਿਲੇ ਆ, ਪੂਰਬ ਜਨਮ ਕੇ ਮਿਲੇ ਸੰਜੋਗੀ, ਪੂਰਬ ਕਿਤੇ ਮਿਲੇ ਹਾਂ ਪਰ ਇਹ ਨਹੀਂ ਪਤਾ ਮਾਂ ਕਦੋਂ ਚੱਲੀ ਪਿਤਾ ਕਦੋਂ ਚੱਲਿਆ। ਕੱਤ ਕੀ ਮਾਈ ਬਾਪ ਕੱਤ ਕੇਰਾ ਕਿ ਤੂੰ ਥਾਂ ਖੰਭ ਆਏ, ਇਸ ਸਰੀਰ ਨੂੰ ਲੈਣ ਤੋਂ ਪਹਿਲਾਂ ਕਿੱਥੇ ਸੀ। ਮਹਾਰਾਜ ਕਹਿੰਦੇ ਨੇ ਅਗਨ ਬਿੰਬ ਜਲ ਭੀਤਰ ਨਿਪਜੇ, ਅਗਨ ਬਿੰਬ ਜਲ ਇਹਦਾ ਪਾਠ ਕੀਤਾ ਸੌਖਾ ਹੋ ਜਾਣਗੇ ਅਰਥ ਕਰਦੇ। ਅਗਨ ਦਾ ਅਰਥ ਹੈ ਮਾਂ ਦੇ ਪੇਟ ਦੀ ਅੱਗ, ਬਿੰਬ ਜਲ ਕਰਾਂਗੇ ਬਿੰਦ ਦਾ ਨਿੱਕਾ ਜਿਹਾ ਬੁਲਬੁਲਾ ਸਹਿਲ। ਅਗਨ ਬਿੰਬ ਜਲ ਭੀਤਰ ਨਿਪਜੇ ਤੇ ਮਹਾਰਾਜ ਇਹ ਕਿਰਪਾ ਕਰਕੇ ਦੱਸੋ ਕਾਹੇ ਕੰਮ ਉਪਾਏ, ਕਦੋਂ ਦੇ ਆਇਆ ਤੇ ਆਏ ਕੀ ਕਰਨਾ। ਬਸ ਇਹ ਇੱਕ ਸਵਾਲ ਹੈ ਜਿਹਦਾ ਉੱਤਰ ਅੱਜ ਭਗਤ ਧੰਨਾ ਜੀ ਦੀ ਅੱਧੀ ਤੁਕ ਚੋਂ ਆਪਾਂ ਲੱਭਣਾ। ਕਾਹੇ ਕੰਮ ਉਪਾਏ, ਅੱਗੇ ਕਿਹਦੇ ਨੇ ਮੇਰੇ ਸਾਹਿਬਾ ਧੰਨ ਗੁਰੂ ਨਾਨਕ ਸਾਹਿਬ, ਕੌਣ ਜਾਣੇ ਗੁਣ ਤੇਰੇ। ਹੇ ਪ੍ਰਭੂ ਇਸ ਆਤਮਾ ਦੇ ਸਫ਼ਰ ਬਾਰੇ ਮੈਂ ਗੱਲ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਮਹਾਰਾਜ ਕਹਿੰਦੇ ਨੇ ਆ ਤੈਨੂੰ ਦੱਸਾਂ ਕਦੋਂ ਤੂੰ ਚੱਲੇ। ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਅਡਾਏ ਉਡਾਏ, ਇਹ ਵੇ ਭਰਮਤ ਫਿਰਤ ਬਹੁ ਜਨਮ ਬਿਲਾਨੇ। ਆ ਜਿਹੜੀ ਬਨਸਪਤੀ ਹੈ ਇਹ ਵੀ ਤਾਂ ਅੰਦਰ ਇਹਦੇ ਵੀ ਤਾਂ ਹਰਕਤ ਤੇ ਚੇਤਨ ਤਾਂ ਹੈ। ਇੱਕ ਵਾਰੀ ਕਿਸੇ ਨੇ ਕਿਸੇ ਮਹਾਂਪੁਰਖ ਨੂੰ ਪੁੱਛਿਆ ਸੀ ਕਿ ਬੰਦਾ ਤਾਂ ਮੰਜ਼ਿਲ ਤੇ ਤਾਂ ਪਹੁੰਚਦਾ ਭਗਤੀ ਕਰਕੇ, ਇਹ ਰੁੱਖ ਬੰਦੇ ਕਿਵੇਂ ਬਣ ਗਏ, ਇਹ ਪੱਥਰ ਕਿਵੇਂ ਬੰਦੇ ਬਣ ਗਏ, ਆ ਜਿਹੜੇ ਪਸ਼ੂ ਨੇ ਇਹ ਕਿਵੇਂ ਬੰਦੇ ਬਣ ਗਏ। ਨਾ ਤਾਂ ਭਗਤੀ ਨਹੀਂ ਕੀਤੀ, ਕਿਸੇ ਨੇ ਪੁੰਨ ਨਹੀਂ ਕੀਤਾ, ਕਿਸੇ ਨੇ ਦਾਨ ਨਹੀਂ ਕੀਤਾ, ਪਰ ਆਦਮੀ ਦੀ ਦੇਹੀ ਮਿਲ ਗਈ, ਸਰੀਰ ਬੰਦੇ ਦਾ ਮਿਲ ਗਿਆ ਸਾਤਮਾ ਨੂੰ। ਇੱਥੇ ਭਾਈ ਇੱਕ ਬੇਨਤੀ ਹੈ, ਕੁਛ ਐਸਾ ਹੁਕਮ ਹੈ ਕਿ ਜਿਹੜਾ ਸਾਨੂੰ ਮੰਨਣ ਵਾਸਤੇ ਧਰਮ ਦੇ ਵਕਤੇ ਤੇ ਧਰਮ ਗ੍ਰੰਥ ਉਪਦੇਸ਼ ਦਿੰਦੇ ਨੇ, ਪਰ ਉਹ ਇਹ ਜੂਨਾ ਆਪਣੇ ਆਪ ਹੀ ਮੰਨੀ ਜਾਂਦੀਆਂ। ਕਿਵੇਂ? ਅਸੀਂ ਇੱਕ ਗੱਲ ਕਹਿੰਦੇ ਹਾਂ ਪੂਰਾ ਜ਼ੋਰ ਦੇ ਕੇ ਵੀ ਭਾਣਾ ਮੰਨੋ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੋ, ਰੱਬ ਨੂੰ ਉਲਾਂਭਾ ਨਾ ਦਿਓ। ਇੱਕ ਪਸ਼ੂ ਦਾ ਪੈਰ ਕੱਟਿਆ ਜਾਏ ਕਦੀ ਆਪਣੀ ਜ਼ਬਾਨ ਨਾਲ ਉਲਾਂਭੇ ਦਿੰਦਾ, ਭਾਵੇਂ ਉਹਨੂੰ ਸਮਝ ਨਹੀਂ, ਪਰ ਇਹ ਤਾਂ ਸੱਚੇ ਨਾ ਕਿ ਜਿਹੜੀ ਉਹਦੇ ਨਾਲ ਘਟਨਾ ਵਾਪਰ ਰਹੀ ਹੈ ਉਹਨੂੰ ਉਹ ਮਨ ਦਾ ਪਿਆਰ, ਉਹਨੇ ਸਵੀਕਾਰ ਕਰਨੇ, ਉਲਾਂਭਾ ਨਹੀਂ ਦਿੱਤਾ। ਆ ਰੁੱਖੇ ਠੰਡੀ ਹਵਾ ਚੱਲੇ, ਪੱਤੇ ਚੜ੍ਹਨ, ਬਸੰਤ ਆ ਜਾਏ ਤੇ ਪੱਤੇ ਨਵੇਂ ਜਨਮ ਲੈ ਲੈਣ, ਇਹ ਦੋਵਾਂ ਹਾਲਾਤਾਂ ਵਿੱਚ ਖਲੋਤਾ ਹੈ। ਇਹ ਸਰਦੀ ਨੂੰ ਵੀ ਜਰ ਗਿਆ, ਇਹ ਗਰਮੀ ਨੂੰ ਵੀ ਜਰ ਗਿਆ, ਇਹ ਬਸੰਤ ਦੇ ਖੇੜੇ ਨੂੰ ਵੀ ਮਾਨ ਗਿਆ। ਇੱਕ ਪਸ਼ੂ ਇੱਕ ਪੰਛੀ ਕਦੀ ਉਲਾਮੇ ਦਿੰਦਾ ਨਹੀਂ ਦਿਸਿਆ, ਉਹ ਅਚਨਚੇਤ ਜਿਹੜਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੈ, ਇਹ ਅਚਨਚੇਤ ਹੁਕਮ ਨੂੰ ਮੰਨੀ ਜਾਂਦੇ ਨੇ। ਆਪਣੇ ਹੁਕਮ ਆਪੇ ਮਨਾਉਂਦਿਆਂ ਮਨਾਉਂਦਿਆਂ ਇੱਕ ਦਿਨ ਮਾਨਵ ਦੇਈ ਦੇ ਦਿੰਦਾ। ਪਰ ਇੱਥੇ ਫਿਰ ਵੀ ਕਹਾਂਗੇ ਉਹਦੀ ਖੇਡ ਜੇ, ਜਦੋਂ ਖੇਡ ਉੱਜੜ ਗਈ ਕੁਝ ਵੀ ਨਹੀਂ। ਗਰਾਊਂਡ ਤਾਂ ਸਾਰਾ ਦਿਨ ਆਪਾਂ ਲਿਖਣਿਆ ਪਿਆ, ਲੋਕੀ ਸੈਰ ਕਰਦੇ ਹੋਣ, ਗਰਾਊਂਡ ਦੀ ਇੰਨੀ ਅਹਿਮੀਅਤ ਨਹੀਂ, ਪਰ ਜਿੱਦਣ ਕੋਈ ਮੈਚ ਹੋਵੇ ਨਾ ਉਦਣ ਦਰਸ਼ਕ ਬਾਹਰ ਖਲੋਤੇ ਨੇ, ਖੇਡਣ ਵਾਲੇ ਵਿੱਚ ਆ ਗਏ ਨੇ, ਇੱਕ ਨਿੱਕੀ ਜਿਹੀ ਲਾਈਨ ਵੀ ਕੋਈ ਟੱਪ ਜਾਏ ਤੇ ਬਾਉਂਡਰੀ ਬਾਹਰ ਹੋ ਜਾਏ ਤੇ ਕਈ ਵਾਰੀ ਖੇਡ ਰੁਕ ਜਾਂਦਾ। ਜਿੰਨੀ ਦੇਰ ਤੱਕ ਹੈ ਕਾਇਦੇ ਕਾਨੂੰਨ ਵੀ ਉਨੀ ਦੇਰ ਤੱਕ ਨੇ। ਜਿੱਦਣ ਖੇਡ ਉੱਜੜ ਗਿਆ ਕਾਹਦੀ ਗਰਾਊਂਡ ਤੇ ਕਾਹਦੇ ਖਿਡਾਰੀ, ਆ ਇੱਕਵੀਂ ਜਿਹੜੀ ਅਸ਼ਟਪਦੀ ਉਹ ਸਾਰੀ ਇਸੇ ਖੇਡ ਦੀ। ਜਬ ਆਕਾਰ ਏ ਕਸ ਨਾ ਦ੍ਰਿਸ਼ਟੇਤਾ ਪਾਪ ਪੁੰਨ, ਤਬ ਕਹਿਤੇ ਹੋਤਾ, ਜਦੋਂ ਕੁਝ ਵੀ ਨਹੀਂ ਸੀ ਉਦੋਂ ਪਾਪ ਪੁੰਨ ਕੀ ਸੀ। ਖੈਰ ਇਹ ਗਹਿਰੀ ਹੋਰ ਆਪਾਂ ਜਾਵਾਂਗੇ, ਬਾਣੀ ਸਾਰੇ ਰਸਤੇ ਦੱਸੇਗੀ। ਬਾਬਾ ਜੀ ਨੇ ਕਿਹਾ ਭਾਈ ਦੇਖ, ਇਹ ਰੁੱਖ ਵੀ ਇੱਕ ਤਰੱਕੀ ਕਰ ਰਿਹਾ, ਚੱਲ ਰਿਹਾ, ਇਹ ਯਾਤਰਾ ਵਿੱਚ ਹੈ। ਪਤਾ ਨਹੀਂ ਕਿੰਨੇ ਕੁ ਜਨਮ ਰੁੱਖਾਂ ਵਿੱਚ ਰਹੇ। ਹੁਣ ਰੁੱਖ ਇੱਕ ਕਿਸਮ ਦਾ ਨਹੀਂ, ਕਿੰਨੇ ਕਿਸਮ ਦੇ ਰੁੱਖ ਨੇ। ਕੇਤੇ ਕਿਹਾ ਮਹਾਰਾਜ ਜੀ ਨੇ, ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕਿੰਨੇ ਤਰ੍ਹਾਂ ਦੇ ਪਸ਼ੂ ਨੇ। महाराज कहते ने आत्मा परमत फिरत बो जन्म बिलाने भगत धन्ना जी केते रुख बिरख हम चीने केते पशु उपाए केते नाग कुली में आए नागा दिया कुला सपा दिया कुला मतलब जिन्हां दे पैर कोई नहीं सिर्फ रेख के चलते नागा दी भी कुल है इन्हां दी एक वखरी है जमात केते नाग कुली में आए केते पंख उड़ाए पता नहीं किन्ने कु पंछियां दे रूप विच आ जिहड़ा तन अज बैठा है जिहड़ा इहदे विच बोल रहा है पता नहीं वाहगुरु जाने केड़े केड़े शरीर हंडा के आया केते पंख उड़ाए। इस तो अगे मैं बेनती करनी चाहना यह गुरु नानक साहब का फैसला है ते असी मनीये किसी दूजे की गल ना सुनीए बाबा जी ने मनिया कि जन्म मरण है। दूसरा बचन धन गुरु अर्जुन देव जी का वह थानू सब न चेते वे कई जन्म पै कीट पतंगा परमत फिरत बो जन्म बिलाने कई जन्म लंघ गए कीड़िया पतंगिया की जोन विच कई जन्म पै कीट पतंगा कई जन्म गज मीन कुरंगा हाथी मच्छी आखिरन आदि। ते ये भी बेनती है तुसी बहुत पढ़े लिखे हो मैनू मेरी इन्नी जानकारी नहीं आ साडे शरीर विच भी जूना ने आ जिहड़े सैल लो जमदे ते मरदे ने की है उन्हां दा समय ही इन्ना है पता नहीं 84 लाख का महाराज जी ने कह दिता पर नाल ए भी कहा भाई पता नहीं किनिया कु ने अनक जन्म महाराज जी ने शब्द वरत्या बाणी च अनक जन्म दर ते पता नहीं किन्ने कु जन्म साडे शरीर विच ही पता नहीं रोज किन्ने जमदे ते किन्ने मरदे ने ओ भी तां इक हरकत है। परमत फिरत बो जन्म बिलाने गुरु साहब कह रहे ने कि कई जन्म पै कीट पतंगा कई जन्म गज मीन कुरंगा कई जन्म पंखी सर्प होयो पंछी ते सप कई जन्म हैवर खैवर दर्त घोड़े कई जन्म खैवर ब्रिक जोयो ते कई वारी बल्द बन के खेता च जुपया। साहब कहिंदे ने मिल जगदीश मिलन की बरिया परमत बल फिरत बो जन्म बिलाने हुण मिल कई जन्मां तो बाद आए मिल जगदीश मिलन की बरिया चिरंकाल ए दे संजरिया चिरंकाल मीन्स के आत्मा बड़ी देर दी चली है पर बड़ी देर तो बाद ए मनुखा दे ही मिली है चिरंकाल ए दे संजरिया। इस तो अगे कई जन्म सैल गिर करिया आ पहाड़ियां ने ना किते पत्थर दे पहाड़ ने ते मैं ऐसे भी पहाड़ देखे कई जिथे इलाके दे लोग कहिंदे ने पत्थर वधदा है उहदा आकार हर साल वध रहा है इहदा मतलब उहदे विच कोई हरकत है। ते गुरु ग्रंथ साहिब ने कहा पत्थर एक जोन है सैल गिर किरिया पहाड़ जोन है। साहिब कहिंदे ने कई जन्म गर्भ गिर किरिया पता नहीं किन्ने कु जन्म ऐसे मिले कि जदों शरीर मुकम्मल नहीं होया ते पहले गर्भ माता दे उधर विच बनिया निम्या पर जन्म तो पहला ही मौत हो गई। साहिब कहिंदे ओदी भी एक जोन है कई जन्म गर्भ गिर किरिया कई जन्म शाख कर उपाया कई जन्म आ बनास्पति दे रूप शाखावां टाणियां च महाराज कहिंदे ने कई जन्म शाख कर उपाया लख 84 जोन प्रवाहा। तीसरा बचन थोड़ा जा होर असी अगे चलीए जिहड़ियां जोना चो आपां निकल के आए सिर्फ मैं बाणी विचों उन्हां दा असर किते ना किते बंदे विचों झलकदा है। कदी देखियो कुछ जूना ऐसिया ने जिन्हां नूं एक एक दोगसी असीं पढ़ने मृग मीन भृंग पतंग कुंचर एक दोख विनाश भगत रविदास साहिब जी मृग नूं सिर्फ इको दोख है आ गंध दा मच्छी नूं इको दोख है रस दा ते आ जिहड़ा भवरा है असीं देखने आं इहनूं वी इक दोष है वाहिगुरू मृग नूं कन्नां दा मच्छी नूं रस दा ते पतंगे नूं गंध दा ते आ भंबट जिहड़े असीं देखने पया भवरे नूं गंध दा पतंगे नूं अखां दा ते हाथी नूं स्पर्श दा शब्द स्पर्श रस रूप ते गंध ए पंज गुण ने पंज दोष कह लो ए पंज दोष एक एक प्राणी विच है मृग मीन भृंग पतंग कुंचर एक दोख विनाश ते अगली तोके पंच दोख असाध जामै ताकी केतक आसुन एदे अर्थां वल जाइए। ਵੀ ਇੱਕ ਜੀਵ ਫਿਰ ਬੰਦੇ ਨੂੰ ਤੇ ਚੰਗਾ ਹੋ ਗਿਆ, ਪਤੰਗੇ ਨੂੰ ਇੱਕੋ ਰੋਗ, ਮੱਛੀ ਨੂੰ ਇੱਕੋ ਰੋਗ, ਹਰਨ ਨੂੰ ਇੱਕੋ ਰੋਗ, ਹਾਥੀ ਨੂੰ ਇੱਕੋ ਬਿਮਾਰੀ, ਤੇ ਬੰਦੇ ਇਕੱਲੇ ਨੂੰ ਪੰਜ ਕਿਉਂ? ਤੇ ਸੂਝਵਾਨ ਕਹਿੰਦੇ ਨੇ ਇਹ ਪੰਜ ਤਾਂ ਇਕੱਠੇ ਹੋ ਗਏ, ਇਹ ਸਾਰੀਆਂ ਜੂਨਾਂ ਚੋਂ ਲੰਘ ਕੇ ਆਇਆ। ਉਹ ਜੋ ਕੁਛ ਸੀ, ਕਿਉਂਕਿ ਹੁਣ ਮੁਕੰਮਲਤਾ ਦੇ ਨੇੜੇ ਜਾ ਰਹੇ, ਉਹ ਮੁਕੰਮਲ ਨਹੀਂ ਉਹਨਾਂ ਕੋਲ, ਜੇ ਦੋਸ਼ ਇੱਕ ਕੇ ਉਹ ਮੁਕੰਮਲ ਨਹੀਂ। ਹੁਣ ਜਿੱਥੇ ਇਹ ਪਹੁੰਚ ਗਏ, ਇਹ ਸਾਰੀਆਂ ਜੂਨਾਂ ਚੋਂ ਜਿਨ੍ਹਾਂ ਚੋਂ ਲੰਘ ਕੇ ਆਏ, ਉਹ ਕੁਛ ਇਹਦੇ ਨਾਲ ਵਾਸ਼ਨ ਆਖੇ। ਇਹਨੂੰ ਭਗਤ ਸਾਹਿਬ ਨੇ ਬਾਣੀ ਵਿੱਚ ਕਬੀਰ ਸਾਹਿਬ ਨੇ ਕਿਹਾ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਭਾਈ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ, ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਗੁਰੂ ਅਰਜੁਨ ਸਾਹਿਬ ਨੇ ਕਿਹਾ, ਫਿਰਤ ਫਿਰਤ ਪ੍ਰਭ ਆਇਆ, ਇਹਦੇ ਅਰਥ ਇਹੀ ਨੇ, ਕਈ ਜਨਮ ਪਰਮਤ ਫਿਰਤ ਬਹੁ ਜਨਮ ਬਿਲਾਨੇ। ਭਗਤ ਧੰਨਾ ਜੀ ਕਹਿ ਰਹੇ ਨੇ, ਕਦੀ ਸੋਚ ਕਿੰਨੇ ਜਨਮ ਹੋ ਗਏ ਨੇ ਭੱਜਦਿਆਂ, ਇਹ ਯਾਤਰਾ ਕਰਦਿਆਂ ਕਿੱਦਣ ਤੇਰੀ ਯਾਤਰਾ ਥੰਮੇਗੀ, ਕਿੱਦਣ ਤੈਨੂੰ ਮੰਜ਼ਿਲ ਮਿਲੇਗੀ। ਸਾਹਿਬ ਕਹਿ ਰਹੇ ਨੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਹਉ ਆਇਆ ਦੂਰੋਂ ਚੱਲ ਕੇ, ਬੜੀ ਦੂਰ ਦਾ ਚੱਲਿਆ ਮੇਰਾ ਆਤਮਾ, ਪਰਮਤ ਫਿਰਤ ਬਹੁ ਜਨਮ ਬਿਲਾਨੇ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ। ਇਸੇ ਨੂੰ ਗੁਰੂ ਜੀ ਨੇ ਕਿਹਾ, ਮੋਹ ਪਰਦੇਸ਼ਨ ਦੂਰ ਤੇ ਆਈ, ਬੜੇ ਦੂਰ ਤੋਂ ਆਏ ਆ ਸਫ਼ਰ ਕਰਦੇ, ਕਿਵੇਂ ਹੈ ਅਗਲਾ ਜਨਮ ਦਾ ਤਾਣਾ। ਸਿਰਫ ਇਹ ਕਹਿ ਕੇ ਮੈਂ ਸੰਪੰਨਤਾ ਵੱਲ ਆਉਣਾ, ਆਪ ਥੋੜਾ ਜਿਹਾ ਟਿਕਾਅ ਬਣਾ ਕੇ ਰੱਖਿਓ। ਜੋ ਕੁਝ ਅਸੀਂ ਚਿਤਵਨੇ ਆ ਗੁਰਬਾਣੀ ਦੇ ਫਲਸਫੇ ਮੁਤਾਬਕ, ਬਾਕੀ ਕੋਈ ਜਨਮ ਮਰਨ ਦੇ ਤਾਣੇ ਵਾਸਤੇ ਮੁਸੀਬਤ ਨਹੀਂ। ਬੰਦੇ ਦੇ ਅੰਦਰ ਦੀ ਵਾਸ਼ਨਾ ਹੀ ਤੈਅ ਕਰਦੀ ਏ ਕਿ ਤੇਰਾ ਅਗਲਾ ਰਸਤਾ ਕਿਹੜਾ। ਆਉਣ ਦੇ ਰਸਤੇ ਸਾਰੇ ਇੱਕੋ ਨੇ, ਸਭ ਇਕੱਠੇ ਹੋਏ ਆਇਆ, ਪਰ ਜਾਣ ਵਾਲੇ ਵਾਸਨਾ ਦੇ ਅਧੀਨ ਨੇ। ਘਰ ਜਾਸਨ ਵਾਟ ਵਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ ਜਾਣ ਦੇ। ਜਿਹੋ ਜੀ ਵਾਸਨਾ ਉਹੋ ਜਿਹਾ ਅਗਲਾ ਜਨਮ ਹੈ। ਇਸ ਬੇਨਤੀ ਨੂੰ ਕਹਿ ਕੇ ਸੰਪੰਨਤਾ ਕਰਨੀ, ਆਹ ਜਿਹੜਾ ਆਤਮਾ ਸਬਰ ਕਰ ਰਿਹਾ, ਜਿਹਨੂੰ ਭਗਤ ਜੀ ਨੇ ਕਿਹਾ ਭਰਮਤ ਫਿਰਤ ਬਹੁ ਜਨਮ ਬਿਲਾਨੇ, ਇਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਜੁਗ ਜੁਗ ਮੇਰ ਸਰੀਰ ਕਾ, ਮੇਰ ਦਾ ਅਖਰੀ ਅਰਥ ਹੁੰਦਾ ਪਹਾੜ, ਪਰ ਮੇਰ ਦਾ ਕਰਾਂਗੇ ਅਰਥ ਉੱਚਾ ਆਤਮਾ। ਹਰ ਜਨਮ ਵਿੱਚ ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੇ ਜਾਵੇ, ਫਿਰ ਫਿਰ ਫੇਰ ਵਟਾਈਆਂ, ਗਿਆਨੀ ਹੋਏ ਮਰਮ ਕੋ ਪਾਵੇ। ਇਹ ਵਾਸ਼ਨਾ ਦਾ ਬੱਧਾ ਸਰੀਰ ਵਟਾਈ ਜਾਂਦਾ, ਅੱਜ ਆਹ ਸਰੀਰ, ਕੱਲ ਆਹ ਸਰੀਰ। ਹੁਣ ਕਈ ਸੱਜਣੇ ਨੂੰ ਛੇਤੀ ਕੀਤਿਆਂ ਸਵੀਕਾਰ ਕਰਨ ਨੂੰ ਤਿਆਰ ਨਹੀਂ। ਹੁਣ ਆਪਾਂ ਦੇਖਿਆ ਕਿ ਨਹੀਂ, ਜੋ ਗੁਰਬਾਣੀ ਨੇ ਕਿਹਾ, ਵਾਸ਼ਨਾ ਹੀ ਜਨਮ ਮਰਨ ਦਾ ਤਾਣਾ ਹੈ। ਜਿਵੋ ਜੀ ਵਾਸ਼ਨਾ ਬੰਦਾ ਰੱਖਦਾ, ਉਹ ਕੁਝ ਮਿਲਦਾ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ, ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਖੇਤ, ਜਿਹਦੇ ਨਾਲ ਸਾਰੀ ਜ਼ਿੰਦਗੀ ਖੇਤ ਪਾਇਆ, ਅੰਤ ਉਹ ਮਿਲਿਆ। ਜਿਹੋ ਜੀ ਵਾਸ਼ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ, ਇਹ ਨਿਰਭਰ ਕਰਦਾ ਬੰਦੇ ਦੇ ਅੰਦਰ ਦੀ ਸੋਚ ਦੇ, ਤੇ ਖਾਸ ਕਰਕੇ ਅੰਤਲਾ ਸਮਾਂ। ਇਹ ਕੋਈ ਪਤਾ ਨਹੀਂ ਕਿੱਥੇ ਸਰੀਰ ਦਾ ਐਂਡ ਹੈ ਤੇ ਕਿਹੜਾ ਸਵਾਸ ਆਖਰੀ ਸਵਾਸ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਪੱਕੀ ਕਹੀ, ਜੇ ਅੰਤਲੇ ਸਮੇਂ ਰੱਬ ਵੱਲ ਧਿਆਨ ਹੋ ਜਾਏ, ਸਿਮਰਨ ਹੋ ਜਾਏ, ਅੰਦਰ ਕਿਤੇ ਸਾਈਂ ਦੀ ਯਾਦ ਆਵੇ ਤੇ ਮਰਨਾ ਸੌਖਾ ਹੋ ਜਾਂਦਾ। ਇਹ ਅਸੀਂ ਸਾਰੇ ਪੜ੍ਹਨੇ, ਕਿਆ ਜਾਣਾ ਕਿਵੇਂ ਮਰਾਂਗੇ, ਇਹ ਬਸ ਪਤਾ ਨਹੀਂ। ਆਪਾਂ ਜਿੰਨੇ ਬੈਠੇ ਹਾਂ ਤਾਂ ਪਤਾ ਮਰਨਾ, ਪਰ ਇਹ ਥੋੜਾ ਪਤਾ ਐਂਡ ਕਿੱਥੇ ਹੈ, ਕਦੋਂ ਹੈ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਬਸ ਆ ਅੱਗੇ ਸੌਰਨ ਵਾਸਤੇ ਮਹਾਰਾਜ ਜੀ ਨੇ ਕਿਹਾ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਜੇ ਸਾਈ ਚੇਤੇ ਰਹੇ। ਵਾਸ਼ਨਾ ਅਗਲੇ ਜਨਮ ਵੱਲ ਜਾਂਦੀ ਏ। ਇਹ ਕਾਰਨ ਕਿ ਬੰਦਗੀ ਕਰਨ ਵਾਲੇ ਦੁਨੀਆਂ ਵਿੱਚ ਰਹਿੰਦੇ ਨੇ, ਪਰ ਜਿਉਂਦੇ ਜੀ ਵਾਸ਼ਨਾ ਤੋਂ ਮੁਕਤ ਨੇ। ਸਿਮਰਨ ਕਰਨ ਵਾਲਾ ਗ੍ਰਿਸ਼ਤੀ ਹੈ, ਪਰ ਰੱਬ ਤਰਸ ਕਰੇ ਮਰਨ ਤੋਂ ਪਹਿਲਾਂ ਕਾਮ ਦੀ ਵਾਸ਼ਨਾ ਤੋਂ ਮੁਕਤ ਹੋ ਗਿਆ। ਮੈਂ ਬੇਨਤੀ ਕਰ ਰਿਹਾ ਜਿਹਦੇ ਤੇ ਵਾਹਿਗੁਰੂ ਤਰਸ ਕਰੇ, ਤੇ ਜਿਹੋ ਜੀ ਵਾਸ਼ਨਾ ਨਾਲ ਸਵਾਸ ਨਿਕਲਿਆ, ਇੱਕ ਸ਼ਬਦ ਪਤਾ ਕਹਿਣਾ, ਉਹ ਤੁਹਾਨੂੰ ਸਭ ਨੂੰ ਚੇਤੇ ਵੇ, ਅਰੀ ਬਾਈ गोविंद नाम मत बिसरे, भरमत फिरत बहु जन्म बिलाने। कई जन्म हो गए उस महापुरख दे बचन लैके अद्धी तुक ते आपां उदाहरण गुरु ग्रंथ साहिब विचों लईआं ने, जिदे संबंधी कहा जांदा हल वाहण वाला पता कोई नहीं। साडे लोग शुगल भी करदे आ कई वारी नहीं। भाई मैं बेनती करनी चाहना उस महापुरख दे अनुभवी ज्ञान, कहिंदे ने कई जन्म हो गए भटकदिआं कदी देख तूं, ते हल वाहण वाला कह रहे, मझां चारण वाला कह रहा, देख तू कित्थे खलोता है। भगत त्रिलोचन साहब कह रहे ने, कहिंदे ने भाई वासना ही ताणा है। अरी भाई, भाई दा अर्थ वैसे इस्त्री करदे आ, सौखा शब्द भैण है। जिवें असीं पंजाबी च एक शब्द वरतने बेबे, भैण आपां कह दिंदे आ, पर असली शब्द तां पहलां बेबे सी। बाबा जी ने बाणी विच वी कहा, तीजै भैया भाबी बेब बेबे भैण। अरी भाई, गोविंद नाम मत बिसरे, कदी भी वाहगुरु जी दा नाम ना भुले। क्यों? पता नहीं कि जिंदगी दा अंत केड़ा सवास है, जे नाम चेते रह गया, इस नाम विच सवास निकल गया, ते अगला जन्म मरण दा ताना भुल सकदा, क्योंकि वासना नहीं बनी। अंतकाल जो लक्ष्मी सिमरे, वासना बद्दा आवे जावे। अंतकाल जो लक्ष्मी सिमरे, ऐसी चिंता मैं जे मरे, इस चिंता च निकल गया, हाय मेरे इन्ने पैसे, इन्ना कुछ कमाया। ते बाबा जी कहिंदे ने, सर्प जोन वल वल ओ तरे, ओ बंदा फिर सप बन के अपने पैसे दुआली घूमी जांदा। वासना है ना। एक कारण कई बार कहिंदे आ कि फलानी ता सोने दी देख सी, उते सोने दियां मोहरां पर रहिंदा सप है। अंतकाल जो लक्ष्मी सिमरै, ऐसी चिंता मैं जे मरै, सर्प जोन वल वल ओ तरै। अरी भाई, गोविंद नाम मत बिसरै। अगला बचन, अंतकाल जो इस्त्री सिमरै। तिथे एक बारी अर्ज कीती थी, इहदा मतलब ये नहीं कली मेल ही कहा, फीमेल भी जे वासना नूं रख के चेते करदिआं निकल जाण सवास, ते अगला ओही जन्म है। अंतकाल जो इस्त्री सिमरै, ऐसी चिंता मैं जे मरै, बेसवा जोन वल वल उतरै। वासना ही जन्म है। वल वल क्या? परत परत के, दोबारा दोबारा। अंतकाल जो लड़कै सिमरै, ऐसी चिंता मैं जे मरै, सूकर जोन वल वल उतरै। सूकर मीन अर्थ सूर, वल वल दोबारा दोबारा, क्योंकि एक निक्की जी वासना बीज जे गुरमुखो, यह बीज इना भैड़ा जिवें कैंसर का एक सैल बन जाए, ते कईयां नूं जन्म दिंदा। एक निक्का जिहा वासना दा फुरना कई जन्म पिछे तक हो जांदा। अंतकाल जो लड़के सिमरै, ऐसी चिंता मैं जे मरै, सूकर जोन वल वल उतरै। अंतकाल जो मंदर सिमरै, मंदर दर्थ गुरुद्वारा नहीं, टेंपल नहीं, मंदर दर्थ घर। यह कहिंदा रहे, मैं आखिर एडा वड्डा घर बनाया, इन्ना सोहना बनाया, मैं ता जे किस्तां लाईआं, इह सिद्धी जी गल अज दे वेखांगे ना, ते उहदे च निकल जाए सवास। महाराज कहिंदे ने, कई वारी उस घर च ही प्रेत बन के तुरिया फिरदा। अंतकाल जो मंदर सिमरै, ऐसी चिंता मैं जे मरै, प्रेत जोन वल वल उतरै। ते मालक तुसी क्या भरमत फिरत बहु जन्म भी लाने, ते जे किसे नूं अंतले समय वाहिगुरु चेते आ जाए, गुरु चेते आ जाए। भगत जी कहिंदे ने, सच्चाई एवे जिन्हों गुरु चेते आ जाए, उहदे बंधन कट्टे जांदे ने। अंतकाल जो नारायण सिमरै, ऐसी चिंता मैं जे मरै, जे इस चिंता भी चले जाए, बदल तलोचन ते नर मुक्ता, पीतांबर वाकै हृदय बसै। ओ बंदा मुक्त हो गया वासनावां तों। साहिब कहिंदे ने, जिहड़ी भटकना है इह वासना दा फुरना है। मैं एक दो उदाहरणां दे देना, क्योंकि असीं इतिहास विचों जे पुछांगे ते सानूं दुनी चंद दे घटना। बाबा जी नूं क्या उहने, महाराज मेरे बाप दा श्राद्ध है, हुण भावें पढ़िया लिखिया वर्गे नूं छेती मानदा नहीं, पर जे पुनर्जन्म नूं ते वासना नूं कर्म फिलासफी नूं मन्नांगे, मनना पएगा। बाबा जी ने कहा, किन्नू खवाना पे श्राद्ध, प्यो तेरा तां भुखा बैठा। इतिहास ने कहा, असीं कहांगे नहीं नहीं, मनना पएगा। गुरु जानदा है असीं कित्थों तुरे हां, साडी यात्रा दा गुरु जी नूं पता है। उन्हां कहा, मेरा बाप भुखा, ਕਹਿਣ ਲੱਗੇ ਦੇਖ ਬਘਿਆੜ ਦੀ ਜੂਨ ਚ ਪਿਆ ਈ। ਉਹਨੇ ਕਿਹਾ ਉਹ ਤਾਂ ਤੀਰਥ ਯਾਤਰੀ ਦਾਨ ਪੁੰਨੀ। ਕਹਿਣ ਲੱਗੇ ਮਰਦਿਆਂ ਨੂੰ ਫੁਰਨਾ ਹੀ ਉੱਠਿਆ ਸੀ, ਗਵਾਂਢੀਆਂ ਵੱਲ ਤੜਕਾ ਲੱਗਦਾ ਪਿਆ ਸੀ, ਕਿਤੇ ਮੈਂ ਮਾਸ ਖਾ ਲੈਂਦਾ। ਇੱਕ ਫੁਰਨਾ ਹੈ, ਜੇ ਫੁਰਨੇ ਦੇ ਹਿਸਾਬ ਨਾਲ ਦੇਖਾਂਗੇ ਵਾਸ਼ਨਾ ਦਾ ਤਾਣਾ ਹੈ, ਤੇ ਜਦੋਂ ਸਿਮਰਨ ਕੋਈ ਕਰਦਾ ਹੈ ਮਾਲਕ ਨਾਲ ਜੁੜਦਾ ਹੈ ਤੇ ਸਿਮਰਨ ਭਜਨ ਬੰਦਗੀ ਸਾਰੇ ਫੁਰਨਿਆਂ ਨੂੰ ਮੁਕਾ ਕੇ ਸਿਰਫ ਇੱਕੋ ਪਾਸੇ ਚਿੱਤ ਨੂੰ ਜੋੜਦੀ ਹੈ। ਇੱਕ ਉਦਾਹਰਣ ਸਿਰਫ ਨਿੱਕੀ ਜੀ ਹੋਰ ਦੇ ਕੇ ਇਸ ਲੜੀ ਨੂੰ ਅੱਜ ਸੰਕੋਚਣਾ ਹੈ। ਰਾਮ ਕਿਸ਼ਨ ਪਰਮਹੰਸ ਜੀ ਹੋਏ, ਮੈਂ ਇੱਕ ਵਾਰੀ ਇਹ ਗੱਲ ਸ਼ੇਅਰ ਵੀ ਕੀਤੀ ਸੀ ਪਰ ਇਹਨੂੰ ਸੰਕੀਰਨਤਾ ਤੋਂ ਉੱਪਰ ਉੱਠ ਕੇ ਸੁਣ ਲਿਆ ਜੀ। ਕਲਕੱਤੇ ਉਹ ਨਿਵਾਸ ਕਰਦੇ ਸਨ, ਸ਼ੁਰੂਆਤ ਭਾਵੇਂ ਉਹਨਾਂ ਇੱਕ ਦੇਵੀ ਤੋਂ ਕੀਤੀ ਪਰ ਅੰਤਲੇ ਸਮੇਂ ਕਿਸ ਮੁਕਾਮ ਤੇ ਪਹੁੰਚੇ। ਉਹਨਾਂ ਸੰਬੰਧੀ ਕਿਹਾ ਜਾਂਦਾ ਬ੍ਰਹਮ ਬਿਲਕੁਲ ਕੋਰੇ ਅਨਪੜ੍ਹ ਸਨ, ਵਿਵੇਕਾਨੰਦ ਉਹਨਾਂ ਦੀ ਸੋਭਤ ਵਿੱਚੋਂ ਸਵਾਮੀ ਵਿਵੇਕਾਨੰਦ ਬਹੁਤ ਕੁਝ ਖੱਟ ਕੇ ਲਿਆਏ ਤੇ ਉਹ ਇੱਕੋ ਗੱਲ ਕਹਿੰਦੇ ਸਨ, ਜਦੋਂ ਕਿਸੇ ਕਹਿਣਾ ਜਿੰਨਾ ਤੁਹਾਡਾ ਗਿਆਨ ਹੈ ਜਿੰਨਾ ਤੁਹਾਡੀ ਅੰਦਰ ਦੀ ਖੇਡ ਹੈ ਤੁਸੀਂ ਬਾਹਰ ਲੋਕਾਂ ਤੱਕ, ਉਹ ਕਹਿੰਦੇ ਸਨ ਮੇਰਾ ਸੰਦੇਸ਼ ਮੇਰਾ ਸ਼ਬਦ ਮੇਰਾ ਗਿਆਨ ਵਿਵੇਕਾਨੰਦ ਦੀ ਰਾਹੀਂ ਯਾਤਰਾ ਕਰੇਗਾ। ਉਹਨਾਂ ਚ ਇੰਨੀ ਗੱਲ ਕਰਨੀ ਬ੍ਰਹਮ ਗਿਆਨ ਦੀ ਅਭਿਆਸ ਦੀ, ਪਰ ਉਹਨਾਂ ਦਾ ਜੀਵ ਦਾ ਚਸਕਾ ਬੜਾ ਮਾੜਾ ਸੀ। ਇੱਕੋ ਦਮ ਗੱਲ ਕਰਦਿਆਂ ਕਰਦਿਆਂ ਦੌੜ ਕੇ ਆਪਣੀ ਘਰਵਾਲੀ ਦਾ ਨਾਮ ਸੀ ਸ਼ਾਰਦਾ ਪੁੱਛਣਾ ਅੱਜ ਕਿਆ ਪਕਾਇਆ ਹੈ। ਉਹ ਨੇੜੇ ਵਾਲੇ ਦੁਖੀ ਹੋ ਜਾਂਦੇ ਸਨ ਵੀ ਏਡੀ ਦੂਰੋਂ ਪੜ੍ਹੇ ਲਿਖੇ ਬੰਦੇ ਆਉਂਦੇ ਨੇ ਆ ਕੇ ਬਹਿੰਦੇ ਨੇ ਇੱਕੋ ਦਮ ਉੱਠ ਕੇ ਚਲੇ ਜਾਂਦੇ ਨੇ, ਰੋਟੀ ਚ ਕੀ ਬਣਿਆ ਅੱਜ, ਖਾਣ ਦੀ ਬੜੀ ਉਹਨਾਂ ਦੇ ਅੰਦਰ ਰਹਿਣੀ। ਇੱਕ ਦਿਨ ਘਰਵਾਲੀ ਨੇ ਕਹਿ ਦਿੱਤਾ, ਕਹਿਣ ਲੱਗੀ ਵੀ ਬਾਕੀ ਸਭ ਠੀਕ ਸਵਾਮੀ, ਆ ਜਦੋਂ ਤੁਸੀਂ ਗੱਲਾਂ ਕਰਦਿਆਂ ਕਰਦਿਆਂ ਜੀਭ ਦੇ ਚਸਕੇ ਚ ਪੈਂਦੇ ਹੋ ਲੋਕ ਕੀ ਕਹਿਣਗੇ। ਉਹਨਾਂ ਇੱਕੋ ਗੱਲ ਕਹੀ, ਮੈਂ ਤੈਨੂੰ ਸੱਚ ਦੱਸਾਂ ਰਹਿਣ ਵਾਸਤੇ ਕੁਝ ਵਾਸ਼ਨਾ ਜਿਉਂਦੀ ਰੱਖਣੀ ਪੈਂਦੀ ਏ, ਸਿਰਫ ਜੀਭ ਖਾਣੇ ਲਈ ਬਚਾਈਏ, ਜਿਸ ਦਿਨ ਮੈਂ ਖਾਣਾ ਛੱਡ ਦਿਆਂਗਾ ਤਿੰਨ ਦਿਨ ਬਾਅਦ ਮੇਰੀ ਮੌਤ ਹੋ ਜਾਏ। ਉਹਨਾਂ ਸਪਸ਼ਟ ਕਿਹਾ, ਉਹਨਾਂ ਕਿਹਾ ਇਹ ਮੇਰਾ ਰਸ ਨਹੀਂ ਪਰ ਮੈਂ ਇਹਦੇ ਤੋਂ ਮੁਕਤ ਹਾਂ, ਇਹਨੂੰ ਢਾਂਚੇ ਨੂੰ ਟਿਕਾਉਣ ਵਾਸਤੇ ਬੈਠਾ ਵਾ, ਸਵਾਸ ਨੇ ਨਾ। ਤੇ ਸੱਚਮੁੱਚ ਅੱਜ ਉਹ ਜਿੱਦਣ ਅੰਤਲਾ ਸਮਾਂ ਆਇਆ ਰਸੋਈ ਚ ਨਹੀਂ ਗਏ, ਖਾਣੇ ਵਾਲੀ ਚੌਂਕੇ ਚ ਨਹੀਂ ਗਏ, ਜਦੋਂ ਸ਼ਾਰਦਾ ਰੋਟੀ ਲੈ ਕੇ ਗਈ ਉਹਨਾਂ ਦੇ ਘਰੋਂ, ਉਹਨੂੰ ਵੇਖ ਕੇ ਅੱਖਾਂ ਬੰਦ ਕਰ ਲਈ, ਪਿੱਠ ਕਰ ਲਈ, ਜ਼ਮੀਨ ਤੇ ਲੇਟੇ ਰਹੇ, ਬਸ ਇਸ਼ਾਰਾ ਕਰ ਦਿੱਤਾ, ਬੋਲੇ ਵੀ ਨਹੀਂ, ਅੱਖਾਂ ਬੰਦ ਇਸ਼ਾਰਾ ਸੀ ਕਿ ਮੇਰਾ ਅੰਤਲਾ ਸਮਾਂ ਆ ਚੁੱਕਾ, ਮੈਂ ਜੀਵ ਦੇ ਰਸ ਨੂੰ ਵੀ ਅੱਜ ਛੱਡ ਦਿੱਤਾ ਹੈ। ਇਹ ਜਿਹੜਾ ਜਨਮ ਮਰਨ ਦਾ ਤਾਣ ਹੈ, ਦੁਨੀਆਂ ਦਾ ਸਵਾਦ ਰਸ ਬੜਾ, ਪਰ ਮੇਰੀ ਇੱਕ ਬੇਨਤੀ, ਜੇ ਇਹ ਨਿਮਖ ਰਸ ਕਰੋੜਾਂ ਜਨਮਾਂ ਦਾ ਤਾਣੇ ਅੱਗੇ ਆਵੇਗਾ ਬਚਨ, ਦੁਨੀਆਂ ਦਾ ਨਿਮਖ ਰਸ ਕਰੋੜਾਂ ਜਨਮਾਂ ਦੀ ਯਾਤਰਾ ਹੈ ਤੇ ਪਰਮਾਤਮਾ ਦੇ ਇੱਕ ਨਿਮਖ ਦਾ ਜਿਹੜਾ ਰਸ ਹੈ ਕਰੋੜਾਂ ਜਨਮਾਂ ਦੇ ਤਾਣੇ ਕੱਟਦਾ ਹੈ, ਇੱਕ ਤਾਣੇ ਬਣਾਉਂਦਾ ਹੈ ਇੱਕ ਉਤੇੜਦਾ। ਇਹ ਅਸੀਂ ਕੱਲ ਨੂੰ ਆਪਾਂ ਵਿਚਾਰਾਂਗੇ, ਬਸ ਅੱਧੀ ਤੋਂ ਕੁਝ ਲਈਏ। ਭਰਮਤ ਫਿਰਤ ਬਹੁਤ ਜਨਮ ਬਿਲਾਨੇ, ਐ ਇਨਸਾਨ ਕਿੰਨੇ ਜਨਮ ਹੋ ਗਏ ਤੈਨੂੰ ਭਰਮਦਿਆਂ, ਤੇਰੀ ਜ਼ਿੰਦਗੀ ਦਾ ਮਕਸਦ ਕੀ ਏ? ਤੇ ਮੇਰਾ ਖਿਆਲ ਸ਼ਾਇਦ ਇਸ ਆਪਣੇ ਮਨ ਨੂੰ ਸਮਝਾਉਣ ਲਈ ਗੁਰੂ ਅਮਰਦਾਸ ਜੀ ਦਾ ਇੱਕ ਪੌੜੀ ਕਹਿ ਕੇ ਸੰਪੰਨਤਾ ਕਰੀਏ। ਆਪਾਂ ਮੈਂ ਆਪਣੇ ਸਰੀਰ ਨੂੰ ਕਹਿ ਰਿਹਾ ਕਿ ਗੁਰੂ ਅਮਰਦਾਸ ਕਹਿ ਰਹੇ ਨੇ ਆ ਬੋਡੀ ਇਹ ਸਰੀਰ ਤੇਰੇ ਅੰਦਰ ਆਤਮਾ ਬੈਠਾ, ਤੂੰ ਕਿਹਦੇ ਲਈ ਆਇਆ? ਉਹ ਅਸੀਂ ਇੱਕ ਪੌੜੀ ਲੈ ਲਈਏ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ ਕੀ ਕੀਤਾ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਉਹ ਜਿਹਨੇ ਨਿੱਕੇ ਜਾਂ ਪਾਣੀ ਦੇ ਬੁਲਬਲੇ ਤੋਂ ਏਡਾ ਵੱਡਾ ਢਾਂਚਾ, ਤੇ ਦੇਖ ਇੱਕ ਇੱਕ ਅੰਗ ਤੇ ਲੋਕ ਡਾਕਟਰੀ ਕਰੀ ਬੈਠੇ ਨੇ, ਇੱਕ ਇੱਕ ਅੰਗ ਤੇ ਇੰਨੇ ਕਈ ਕਈ ਸਾਲਾਂ ਦੀ ਪੜ੍ਹਾਈ ਕਰਦੇ ਨੇ, ਉਹ ਸਿਰਫ ਅੰਗ ਨੂੰ ਠੀਕ ਕਰ ਸਕਦੇ ਨੇ, ਅੰਗ ਬਦਲ ਸਕਦੇ ਨੇ, ਬਣਾ ਨਹੀਂ ਸਕਦੇ। ਉਸ ਰੱਬ ਨੂੰ ਚੇਤੇ ਕਰ ਜਿਹਨੇ ਅਰਬਾਂ ਖਰਬਾਂ ਦਾ ਤੇਰਾ ਤਿੰਨ ਤਨ ਬਣਾ ਦਿੱਤਾ, ਕਿਹੋ ਜਿਹਾ ਉਹ ਕਾਰੀਗਰ ਹੈ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ ਗੁਰ ਪ੍ਰਸਾਦੀ ਖਰਮਨ ਵਸਿਆ ਪੂਰਬ ਲਿਖਿਆ ਪਾਇਆ ਬਸ ਇੱਕ ਕੰਮ ਕਰ ਲੈ ਬਹੁਤ ਜਨਮ ਹੋ ਗਏ ਨੇ ਭਟਕਦਿਆਂ ਨੂੰ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਚਿੱਤ ਦੀ ਗੱਲ ਕੀਤੀ ਜਿਹੜਾ ਵਿੱਚ ਬੈਠਾ ਉਹਨੂੰ ਜੋੜ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਅੱਜ ਇਹ ਪਹਿਲਾ ਦਿਨ ਸੀ ਤੇ ਜਿਉਂ ਜਿਉਂ ਅਸੀਂ ਦੇਖਾਂਗੇ ਕੱਲ ਨੂੰ ਭਗਤ ਜੀ ਦੀ ਯਤਨ ਕਰਾਂਗਾ ਦੋ ਹੋ ਜਾਣ ਨਹੀਂ ਤੇ ਇੱਕ ਕਹਿੰਦੇ ਨੇ ਬੜੇ ਜਨਮ ਹੋ ਗਏ ਹਰ ਜਨਮ ਚ ਨਾ ਤਨ ਤੇਰਾ ਰਿਹਾ ਨਾ ਮਨ ਤੇਰਾ ਰਿਹਾ ਪਤਾ ਨੀ ਕਿੰਨੇ ਕੁ ਬੈਂਕ ਭਰ ਕੇ ਆਇਆ ਹੋਵੇ ਤਾਂ ਮਨਾ ਉਹ ਤੇਰੇ ਨੀ ਰਹੇ ਤਨ ਮਨ ਧਨ ਨਹੀਂ ਤੇਰੇ ਆਪ ਸਭ ਦਾ ਧੰਨਵਾਦ ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ ਮੈਨੂੰ ਪ੍ਰਬੰਧਕ ਵੀਰਾਂ ਕਿਹਾ ਸੀ 7:30 ਸ਼ੁਰੂ ਅਗਾਂ ਆਪਣੇ ਕੰਮ ਇਸ ਕਰਕੇ ਤੁਸੀਂ ਮੈਨੂੰ ਬਖਸ਼ ਦਿਆ ਜੇ ਕਿਤੇ ਨਾ ਕਿਉਂ ਵੀ ਘੰਟੇ ਤੋਂ ਵੱਧ ਲੱਗ ਗਿਆ ਤੇ ਥੋੜਾ ਜਿਹਾ ਨਾਮ ਆਪਾਂ ਜਪ ਲਈਏ ਕਿਉਂਕਿ ਸਟੋਕਟਨ ਟਾਈਮ ਹੁੰਦਾ ਸੀ ਪਿੱਛੋਂ ਢਾਡੀਆਂ ਸਿੱਖਾਂ ਲੱਗਣਾ ਸੀ ਇਸ ਕਰਕੇ ਨਹੀਂ ਸੀ ਜਪ ਸਕੇ ਆਓ 2-4 ਮਿੰਟ ਲਾ ਲਈਏ
ਵਾਹੇ ਗੁਰੂ